ਧਮਾਕੇ ਨੂੰ ਬਹੁਤ ਭਿਆਨਕ ਕਤਲੇਆਮ ਦੱਸਿਆ ਅਤੇ ਕਿਹਾ ਇਜ਼ਰਾਈਲੀ ਹਮਲੇ ਕਾਰਨ ਹੋਇਆ। ਇਜ਼ਰਾਈਲੀ ਹਮਾਸ ਸੰਘਰਸ਼ ਦੌਰਾਨ ਤਣਾਅ ਵਧਦਾ ਜਾ ਰਿਹਾ। ਦੋਵਾਂ ਪਾਸਿਆਂ ਤੋਂ ਤਕਰੀਬਨ 5,000 ਲੋਕ ਮਾਰੇ ਜਾ ਚੁੱਕੇ ਨੇ। ਅਜਿਹੇ 'ਚ ਜਾਣਕਾਰੀ ਸਾਹਮਣੇ ਆਈ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਹਫ਼ਤੇ ਇਜ਼ਰਾਈਲੀ ਦੌਰੇ ਤੇ ਜਾਣਗੇ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਡਾਊਨਿੰਗ ਸਟਰੀਟ ਦੇ ਬੁਲਾਰੇ ਨੇ ਇੱਕ ਰਿਪੋਰਟ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਸੁਨਕ ਦੀ ਫੇਰੀ ਦੀ ਪੁਸ਼ਟੀ ਆਮ ਢੰਗ ਨਾਲ ਕੀਤੀ ਜਾਵੇਗੀ। ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਜੇਮਸ ਕਲੀਵਰਲੇ ਇਜ਼ਰਾਈਲ ਦੇ ਦੌਰੇ ਤੇ ਸਨ। ਉਸਨੇ ਹਮਾਸ ਦੇ ਇਲਾਕਾ ਤੋਂ ਬਾਅਦ ਇਜ਼ਰਾਈਲੀ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਦੇ ਲਈ ਯਾਤਰਾ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅੱਜ ਇਜ਼ਰਾਈਲ ਦੇ ਦੌਰੇ ਤੇ ਹਨ। ਸੁਨਕ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਇਹ ਵੀ ਹੈ ਕਿ ਉਹ ਇਕ ਅਜਿਹੇ ਸਮੂਹ ਨਾਲ ਲੜ ਰਹੇ ਨੇ ਜੋ ਨਾਗਰਿਕਾਂ ਨੂੰ ਪਿੱਛੇ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਦੋਸਤ ਦੇ ਰੂਪ ਦੇ ਵਿੱਚ ਉਹ ਇਜ਼ਰਾਈਲ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਹਰ ਸੰਭਵ ਸਾਵਧਾਨੀ ਵਰਤਣ ਦੀ ਮੰਗ ਕਰਦਾ ਰਹੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਨਕ ਨੇ ਸਾਊਦੀ ਅਰਬ ਅਤੇ ਕਤਰ ਦੇ ਨੇਤਾਵਾਂ ਦੇ ਨਾਲ ਵੀ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਹਿੰਦ ਪ੍ਰਸ਼ਾਂਤ ਖੇਤਰ ਦੇ ਵਿਚ ਸਹਿਯੋਗ ਭਾਰਤ ਅਤੇ ਵੀਅਤਨਾਮ ਦੇ ਸਾਂਝੇ ਹਿੱਤਾਂ ਵਿਚ ਹੈ। ਆਸਿਆਨ ਕੇਂਦਰਤਾ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਿਆਂ ਹੋਇਆਂ ਜੈਸ਼ੰਕਰ ਨੇ ਕਵਾਡ ਸਮੂਹ ਦੇ ਯੋਗਦਾਨ ਨੂੰ ਉਜਾਗਰ ਕੀਤਾ ਹੈ। ਜੈਸ਼ੰਕਰ 4 ਦਿਨਾਂ ਦੀ ਸਰਕਾਰੀ ਯਾਤਰਾ ਤੇ ਐਤਵਾਰ ਨੂੰ ਵੀਅਤਨਾਮ ਪਹੁੰਚੇ। ਉਨ੍ਹਾਂ ਨੇ ਇਹ ਟਿੱਪਣੀ ਵੀਅਤਨਾਮ ਦੇ ਡਿਪਲੋਮੈਟਿਕ ਅਕੈਡਮੀ ਦੇ ਵਿਚ ਇੰਡੀਆ ਇਨ ਦਾ ਇੰਡੋ ਪੈਸੀਫਿਕ ਰੀਜਨ ਵਿਸ਼ੇ ਤੇ ਆਪਣੇ ਸੰਬੋਧਨ ਦੌਰਾਨ ਕੀਤੀ। ਜੈਸ਼ੰਕਰ ਨੇ ਐਕਸ ਤੇ ਇੱਕ ਪੋਸਟ ਵਿਚ ਕਿਹਾ ਕਿ ਇਸ ਤੇ ਚਰਚਾ ਕੀਤੀ ਗਈ ਹੈ ਕਿ ਇੰਡੋ ਪੈਸੀਫਿਕ ਨਿਰਮਾਣ ਖੇਤਰ ਚ ਸਹਿਯੋਗ ਕਰਨਾ ਸਾਡੇ ਸਾਂਝੇ ਹਿੱਤਾਂ ਵਿਚ ਕਿਉਂ ਹੈ। ਆਸੀਆਨ ਦੀ ਕੇਂਦਰਤਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਵਾੜ ਦੇ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਭਾਰਤ ਤੇ ਵੀਅਤਨਾਮ ਆਪਣੀ ਸੁਤੰਤਰ ਮਾਨਸਿਕਤਾ ਦੇ ਨਾਲ ਇੱਕ ਬਹੁਤ ਰੂਵੀ ਅਤੇ ਨਿਯਮ ਆਧਾਰਿਤ ਵਿਸ਼ਵ ਵਿਵਸਥਾ ਨੂੰ ਅੱਗੇ ਵਧਾ ਸਕਦੇ ਹਨ। ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਨੇ ਮਿਲ ਕੇ 4 ਦੇਸ਼ਾਂ ਦੇ ਸਮੂਹ ਦਾ ਗਠਨ ਕੀਤਾ। ਭਾਰਤ ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਵਧਦੇ ਫੌਜੀ ਅਤੇ ਆਰਥਿਕ ਦਬਦਬੇ ਦੇ ਵਿਚਕਾਰ ਕਵਾੜ ਦੇਸ਼ ਰੱਖਿਆ ਊਰਜਾ ਵਰਗੇ ਵੱਖ ਵੱਖ ਖੇਤਰਾਂ ਚ ਸਹਿਯੋਗ ਵਧਾ ਰਹੇ ਨੇ। ਹਿੰਦ ਪ੍ਰਸ਼ਾਂਤ ਇਕ ਭੂ ਬਾਇਓਲੋਜੀਕਲ ਖੇਤਰ ਹੈ ਜਿਸ ਵਿਚ ਹਿੰਦ ਮਹਾਸਾਗਰ, ਪੱਛਮੀ ਅਤੇ ਮੱਧ ਪ੍ਰਸ਼ਾਂਤ ਮਹਾਸਾਗਰ, ਦੱਖਣੀ ਚੀਨ ਵੀ ਸ਼ਾਮਲ ਹੈ। ਚੀਨ ਲਗਭਗ ਸਾਰੇ ਵਿਵਾਦਿਤ ਦੱਖਣੀ ਚੀਨ ਸਾਗਰ ਤੇ ਦਾਅਵਾ ਕਰਦਾ ਹੈ। ਹਾਲਾਂਕਿ ਤਾਇਵਾਨ, ਫਿਲੀਪੀਨਜ਼, ਬਰੂਨਈ, ਮਲੇਸ਼ੀਆ ਅਤੇ ਵੀਅਤਨਾਮ ਸਾਰੇ ਇਸ ਦੇ ਕੁਝ ਹਿੱਸਿਆਂ ਤੇ ਦਾਅਵੇ ਕਰਦੇ ਨੇ। ਬੀਜਿੰਗ ਨੇ ਦੱਖਣੀ ਚੀਨ ਸਾਗਰ 'ਚ ਨਕਲੀ ਟਾਪੂ ਤੇ ਫੌਜੀ ਸੰਥਾਪਨਾਵਾਂ ਬਣਾਈਆਂ ਨੇ। ਚੀਨ ਦਾ ਜਾਪਾਨ ਨਾਲ ਪੂਰਵੀ ਚੀਨ ਸਾਗਰ 'ਚ ਖੇਤਰੀ ਵਿਵਾਦ ਵੀ ਹੈ। ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸ਼ਾਰਟ ਟਰਮ ਰੈਂਟਲਸ ਨੂੰ ਲੌਂਗ ਟਰਮ ਰੈਂਟਲਸ ਦੇ ਵਿੱਚ ਬਦਲਣ ਦੇ ਵਿੱਚ ਪ੍ਰੋਵਿੰਸਾਂ ਦੀ ਮਦਦ ਕਰਨ ਦੇ ਲਈ ਬਦਲ ਤਲਾਸ਼ ਰਹੀ ਹੈ। ਫਰੀਲੈਂਡ ਨੇ ਇਹ ਟਿੱਪਣੀ ਮੰਗਲਵਾਰ ਨੂੰ ਇੰਡਸਟਰੀ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਂਪੇਨ ਤੇ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀ। ਜ਼ਿਕਰਯੋਗ ਹੈ ਕਿ ਪੀਸੀ ਸਰਕਾਰ ਦੇ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਦੇ ਵਿੱਚ ਹੀ ਸ਼ਾਰਟ ਟਰਮ ਰੈਂਟਲ ਮਾਰਕੀਟ 'ਚ ਤਬਦੀਲੀਆਂ ਕਰਨ ਦੇ ਲਈ ਆਪਣਾ ਕਾਨੂੰਨ ਲਿਆਉਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਫਰੀਲੈਂਡ ਤੋਂ ਵੱਲੋਂ ਇਹ ਟਿੱਪਣੀ ਆਈ। ਉਨ੍ਹਾਂ ਨੇ ਆਖਿਆ ਕਿ ਇਹ ਪ੍ਰੋਵਿੰਸ਼ੀਅਲ ਪੱਧਰ ਉੱਤੇ ਸਹੀ ਦਿਸ਼ਾ ਵੱਲ ਚੁੱਕਿਆ ਜਾਣ ਵਾਲਾ ਸਹੀ ਕਦਮ ਹੈ। ਫਰੀਲੈਂਡ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਏਅਰ ਬੀ ਐਨ ਬੀ ਤੇ ਵਰਬੋ ਵਰਗੀਆਂ ਸਾਈਟਸ ਰਾਹੀਂ ਸ਼ਾਰਟ ਟਰਮ ਰੈਂਟਲਸ ਕਰ ਦਿੱਤੇ ਜਾਂਦੇ ਹਨ, ਪਰ ਇਸ ਤੋਂ ਭਾਵ ਹੈ ਕਿ ਕੈਨੇਡੀਅਨਸ ਕੋਲ ਰੈਂਟ ਕਰਨ ਦੇ ਲਈ ਘੱਟੋ ਘੱਟ ਘੱਟ ਘਰ ਬਚਦੇ ਨੇ ਤੇ ਉਹ ਪੂਰਾ ਸਮਾਂ ਵੀ ਉੱਥੇ ਨਹੀਂ ਰਹਿ ਪਾਉਂਦੇ। ਖਾਸ ਤੌਰ ਉੱਤੇ ਅਰਬਨ ਤੇ ਦੇਸ਼ ਦੇ ਵੱਧ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ ਇਹ ਦਿੱਕਤ ਵੇਖੀ ਜਾ ਸਕਦੀ ਹੈ। ਇਸ ਲਈ ਸਾਡੀ ਸਰਕਾਰ ਫੈਡਰਲ ਪੱਧਰ ਦੇ ਉੱਤੇ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ, ਇਸ ਦੇ ਸਾਰੇ ਬਦਲ ਤਲਾਸ਼ ਰਹੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ਾਰਟ ਟਰਮ ਰੈਂਟਲਸ ਨੂੰ ਲੌਂਗ ਟਰਮ ਰੈਂਟਲਸ ਜਾਂ ਫਿਰ ਸਥਾਈ ਘਰਾਂ ਦੇ ਵਿੱਚ ਕਿਵੇਂ ਬਦਲਿਆ ਜਾਵੇ ਤੇ ਕੈਨੇਡੀਅਨਸ ਦੇ ਲਈ ਉੱਥੇ ਰਹਿਣਾ ਸੌਖਾ ਹੋਵੇ। ਫਰੀਲੈਂਡ ਮੁਤਾਬਕ ਜੇ ਸ਼ਾਰਟ ਟਰਮ ਰੈਂਟਲ ਘਰਾਂ ਨੂੰ ਟੋਰੋਂਟੋ, ਮੌਂਟਰਲ ਤੇ ਵੈਂਕੂਵਰ ਦੇ ਵਿੱਚ ਹੀ ਲੌਂਗ ਟਰਮ ਮਾਰਕੀਟ ਦੇ ਨਾਲ ਜੋੜਿਆ ਜਾਂਦਾ ਹੈ ਤਾਂ 30,000 ਯੂਨਿਟਸ ਖਾਲੀ ਹੋ ਸਕਦੇ ਨੇ। ਇਸ ਨਾਲ ਘਰਾਂ ਦੀ ਘਾਟ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫੇਰ ਸੁਣ ਲਓ। ਅਮਰੀਕੀ ਰਾਸ਼ਟਰਪਤੀ ਬਾਈਡਨ ਅੱਜ ਪਹੁੰਚਣਗੇ ਇਜ਼ਰਾਈਲ। ਗਾਜ਼ਾ ਦੇ ਹਸਪਤਾਲ ਦੇ ਵਿੱਚ ਧਮਾਕਾ, ਸੈਂਕੜੇ ਲੋਕਾਂ ਦੀ ਹੋਈ ਮੌਤ। ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਹਫ਼ਤੇ ਕਰਨਗੇ ਇਜ਼ਰਾਈਲ ਦਾ ਦੌਰਾ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁੰਦੇ ਹੋ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
इस फॉल विच आ रहा है स्टेशन साइड, सब तो वखी ते सोनी रिहायश जेड़ी मिल्टन डाउनटाउन विच शर्तिया, बेहतरीन कीमत 487,990 डॉलर विच दस्तयाबे। दो टावर आली इस बिल्डिंग विच, सेंट्रल पोडियम थानी, इंडोर ते आउटडोर आला दर्जे दियां सहूलतां दित्तियां जानगियां। मिल्टन गो स्टेशन दे नाल बिल्कुल जुड़िया स्टेशन साइड आवाजाही दियां सहूलतां देंदा मिल्टन फ्यूचर मोबिलिटी हब दा नींह पत्थर है, जेड़ा तुहानू सीधा तुहाडियां मंजिलां ते पहुंचावेगा। GTA दे फल दे फूल दे मुस्तकबिल विच अपनी इन्वेस्टमेंट दा सुखा ते मिठा रिजल्ट पाउण लई अज रजिस्टर करो stationside.ca।
जस्टिन ट्रूडो तुहाडे आंढ गुआंढ च क्रैक अते कोकेन दे कारोबार नूं कानूनी बना रहे हन, इसे करके तुहानू अपने आले दुआले जुर्म अते मुजरम ते चोरी चकारी नजर आ रही है। पीयर पोलिवर इन्हां सारे नशियां दी फरोख्त ते पाबंदी लाउणगे अते नशियां वाले मरीजां दे इलाज दा इंतजाम करनगे ते दोषियां नूं जेल भेजणगे। दिस मैसेज इज ब्रॉट टू यू बाई पीयर पोलिवर एंड कंजरवेटिव पार्टी ऑफ कैनेडा।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
रियल एस्टेट दी दुनिया विच थोड़ी कामयाबी एग्जीक्यूटिव होम्स रियल्टी, जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, VIP एक्सेस टू प्री कंस्ट्रक्शन प्रोजेक्ट्स, 1-on-1 सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस विद प्राइवेट रूम, इन हाउस मॉर्गेज एंड लॉयर्स टीम, इन हाउस प्रोजेक्ट्स इन्वेस्टमेंट अपॉर्चुनिटी। फिर देर का दी आओ ते ज्वाइन करो एग्जीक्यूटिव होम्स रियल्टी या कॉल करो 905-890-1300 या विजिट करो ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
खूबसूरती ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ। ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ, ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20-25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9982
गुमान से दूर दूर यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्यूएशन के लिए एक दफा कॉल कीजिए आरिफा मुजफ्फर 6478986245 8986245।
सिटी ऑफ ब्रैम्पटन आपको याद दिलाना चाहता है कि ऑनलाइन शॉपिंग के दौरान सेफ रहें और क्लिक करने से पहले सोचें। जाली स्कैम्स में वो लोग शामिल होते हैं जो आपके बैंक, हुकूमत या फैमिली फ्रेंड्स होने का बहाना बनाते हैं और जाती मालूमात जैसे कि क्रेडिट कार्ड नंबर या पासवर्ड टेक्स्ट मैसेजेस या ईमेल के जरिए मांगते हैं। इन पैगामात से मोहताज रहें जिसमें लिंक या अटैचमेंट शामिल हो, स्पेलिंग मिस्टेक हो, जाती मालूमात मांगे या आपसे कोई काम जल्दी में करवाएं। जब शक हो तो जाती मालूमात शेयर ना करें, पैगाम की तहकीकी होने की तस्दीक करें, फर्ज या इदारे को कॉल करें।
गुड मॉर्निंग एवरीवन, यू आर लिसनिंग टू WTUR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਕੈਨੇਡੀਅਨ ਹੈਲਥ ਸਿਸਟਮ ਦੇ ਉੱਪਰ ਗੱਲ ਕਰਾਂਗੇ ਤੇ ਸਪੈਸੀਫਿਕਲੀ ਕੈਨੇਡਾ ਹੈਲਥ ਐਕਟ ਨੂੰ ਧਿਆਨ ਵਿੱਚ ਰੱਖ ਕੇ ਸਮੇਂ ਸਮੇਂ ਉੱਪਰ ਇਹਦੇ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਆਉਂਦੀਆਂ ਰਹੀਆਂ ਤੇ ਇਹਦੇ ਵਿੱਚ ਕਿਹੋ ਜਿਹੇ ਚੇਂਜਸ ਆ ਕੇ ਇਹ ਹੁਣ ਕਿੰਨਾ ਕੁ ਇਫੈਕਟਿਵ ਹੈ ਤੇ ਕਿਉਂ ਇਹਦੇ ਕਰਕੇ ਕ੍ਰਾਈਸਿਸ ਇਹਦੇ ਕਰਕੇ ਕਿਉਂ ਕ੍ਰਾਈਸਿਸ ਰਹਿ ਗਈ ਹਜੇ ਵੀ ਜਦੋਂ ਕਿ ਅਸੀਂ ਇੱਕ ਚੰਗਾ ਡਰਾਫਟ ਤਿਆਰ ਕੀਤਾ ਸੀ ਫਿਰ ਵੀ ਲੋਕ ਸੇਵਾਵਾਂ ਨੂੰ ਲੈ ਕੇ ਔਖੇ ਨੇ ਸੋ ਇਸ ਮੁਤਲਕ ਗੱਲਬਾਤ ਲਈ ਮੇਰੇ ਨਾਲ ਜਸਵਿੰਦਰ ਸਰ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਸਰ ਸਾਹਿਬ ਦੀ ਗੱਲਬਾਤ ਤੁਸੀਂ ਪਿਛਲੇ ਹਫ਼ਤੇ ਵੀ ਸੁਣੀ ਸੀ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਾਹਿਬ ਗੁੱਡ ਮਾਰਨਿੰਗ ਜੀ ਬਹੁਤ ਬਹੁਤ ਵਾਰਮ ਵੈਲਕਮ ਟੂ ਯੂ
ਥੈਂਕ ਯੂ ਅਮਨ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਸਤਿ ਸ੍ਰੀ ਅਕਾਲ ਜੀ ਤੇ ਸਰ ਸਾਹਿਬ ਅੱਜ ਵੀ ਮੈਨੂੰ ਉਮੀਦ ਨਹੀਂ ਸੀ ਕਿ ਇੱਦਾਂ ਦੀ ਖ਼ਬਰ ਆਜੂਗੀ ਪਰ ਅਚਾਨਕ ਹੀ ਇੱਧਰ ਓਨਟੈਰੀਓ ਵਾਲੇ ਪਾਸੇ ਖ਼ਬਰ ਲੱਗੀ ਹੈ ਕਿ ਔਰਤਾਂ ਨੂੰ ਨਾ ਇੱਕ ਐਂਡੋਮੀਟਰੋਸਿਸ ਨਾਮ ਦੀ ਬਿਮਾਰੀ ਹੋ ਜਾਂਦੀ ਹੈ ਖੈਰ ਉਹ ਬਹੁਤ ਇੰਟਰਨਲ ਕਿਸਮ ਦੀ ਹੈ ਪਰ ਇਹਦੇ ਇਲਾਜ ਵਿੱਚ ਵੀ ਕਈ ਵਾਰ 30-30 ਸਾਲ ਲੋਕਾਂ ਨੂੰ ਕੋਈ ਪ੍ਰੋਪਰ ਡਾਇਗਨੋਸ ਨਹੀਂ ਮਿਲਦਾ ਹੈਲਥ ਕੇਅਰ ਦੇ ਵਿੱਚ ਪ੍ਰੋਬਲਮਸ ਨੇ ਤੇ ਕਹਿੰਦੇ ਵੀ 10 ਲੱਖ ਦੇ ਕਰੀਬ ਔਰਤਾਂ ਇਸ ਤੋਂ ਪੀੜਿਤ ਹੋ ਸਕਦੀਆਂ ਤੇ ਕਈਆਂ ਨੂੰ ਸਰਜਰੀਆਂ ਕਰਾਉਣ ਵਾਸਤੇ USA ਵੀ ਜਾਣਾ ਪੈਂਦਾ ਸੋ ਕੈਨੇਡਾ ਦੇ ਕਈ ਸ਼ਹਿਰਾਂ ਤੋਂ ਲੋਕ ਦੂਜੇ ਸ਼ਹਿਰਾਂ 'ਚ ਇਲਾਜ ਕਰਾਉਣ ਜਾਂਦੇ ਆ ਸੋ ਮੈਡੀਕਲ ਟੂਰਿਜ਼ਮ ਫੋਰਸਡ ਮੈਡੀਕਲ ਟੂਰਿਜ਼ਮ ਕਹਿ ਲਈਏ ਜਾਂ ਕੀ ਕਹੀਏ ਜਾਂ ਮੈਡੀਕਲ ਐਕਸਾਈਲ ਮੈਂ ਤੈਨੂੰ ਜਲਾਵਤਨੀ ਕਹਾਂਗਾ ਹਨਾ ਜੀ ਜਲਾਵਤਨੀ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ ਪਰ ਏਡਾ ਸਟਰੋਂਗ ਕੈਨੇਡਾ ਐਕਟ ਹੈਲਥ ਐਕਟ ਵੀ ਬਣਿਆ ਸੀ ਆਪਾਂ ਹਿਸਟੋਰੀਕਲੀ ਉਹਦੀ ਡਿਸਕਸ਼ਨ ਕਰਦੇ ਹਾਂ ਜੀ
ਹਾਂਜੀ ਕੈਨੇਡਾ ਹੈਲਥ ਐਕਟ ਵੀ ਆਪਾਂ ਨੈਕਸਟ ਟਾਈਮ ਕਰਾਂਗੇ ਅੱਜ ਆਪਾਂ ਜੀ ਥੋੜੀ ਜਿਹੀ ਬਰੀਫ ਹਿਸਟਰੀ ਜਿਹੜੀ ਕਿ ਕੈਨੇਡਾ ਜਿਹੜਾ ਕਹਿੰਦੇ ਨਾ ਜਿਵੇਂ ਲੋਕਾਂ ਚ ਇੱਕ ਪਰਸੈਪਸ਼ਨ ਬਣੀ ਹੈ ਕਿ ਹੈਲਥ ਕੇਅਰ ਫ੍ਰੀ ਹੈ ਇਹ ਫ੍ਰੀ ਕੋਈ ਨੀ ਜੀ ਇਹ ਪਬਲਿਕ ਫੰਡਡ ਹੈਲਥ ਕੇਅਰ ਸਿਸਟਮ ਹੈ ਆਪਣਾ ਆਪਾਂ ਸਾਰੇ ਟੈਕਸ ਪੇਅਰ ਪੇ ਕਰ ਰਹੇ ਇਹਦੇ ਵਿੱਚ ਇਹ ਕੋਈ ਕਿਸੇ ਨੂੰ ਫ੍ਰੀ ਨਹੀਂ ਦੇ ਰਿਹਾ ਸੋ ਇਹਦਾ ਜਿਹੜਾ ਕਾਫੀ ਲੰਮਾ ਚੌੜਾ ਤੇ ਕੰਪਲੀਕੇਟਡ ਸਬਜੈਕਟ ਹੈ ਆਪਾਂ ਇਉਂ ਕਰਦੇ ਹਾਂ ਆਪਾਂ ਇਹਨੂੰ 2 ਐਪੀਸੋਡ ਵਿੱਚ ਡਿਸਕਸ ਕਰ ਲੈਂਦੇ ਕਿਉਂਕਿ ਕਾਫੀ ਇਨਫੋਰਮੇਸ਼ਨ ਹੈ ਤੇ ਨਹੀਂ ਤਾਂ ਫਿਰ ਬਹੁਤ ਹੀ ਇਨਫੋਰਮੇਸ਼ਨ ਆਪਣੇ ਉੱਪਰ ਵੀ ਲੰਘ ਜਾਂਦੀ ਕਈ ਵਾਰੀ
ਠੀਕ ਹੈ ਜੀ
ਹਾਂਜੀ ਹੁਣ ਇਹ ਸ਼ੁਰੂ ਕਰਦੇ ਹਾਂ ਕਿ ਆਇਆ ਕਿੱਥੋਂ ਇਹਦੀ ਬਰੀਫ ਹਿਸਟਰੀ ਕਿ ਕੌਣ ਲੈ ਕੇ ਆਇਆ ਇਹ ਜਦੋਂ ਤੋਂ ਵੀ ਆਇਆ ਉਦੋਂ ਤੋਂ ਪ੍ਰਾਈਵੇਟ ਫੋਰ ਪ੍ਰੋਫਿਟ ਵੱਲ ਧੱਕਿਆ ਜਾ ਰਿਹਾ ਜਿਸ ਨੂੰ ਇਮੈਜਿਨ ਕਰੋ ਕਿ ਅੱਜ ਦੀ ਡੇਟ ਵਿੱਚ ਇਹਨੂੰ ਲਿਆਂਦਾ ਜਾਵੇ ਜਾਂ ਕਿਸੇ ਨੂੰ ਇਹ ਤਾਂ ਇੰਪੋਸੀਬਲ ਹੈ ਕਿਉਂਕਿ ਨਿਊ ਲਿਬਰਲਿਜ਼ਮ ਦਾ ਜ਼ਮਾਨਾ ਹੈ ਹੁਣ ਉਦੋਂ ਇਹ ਚੱਕਰ ਸੀਗੇ ਨਿਊ ਲਿਬਰਲਿਜ਼ਮ ਤਾਂ 1960 ਚ ਹੀ ਆਇਆ ਹੁਣ ਤਾਂ ਇਹ ਸਾਰੇ ਅਦਾਰਿਆਂ ਦੇ ਉੱਤੇ ਪੋਲੀਟੀਸ਼ੀਅਨਾਂ ਦੇ ਉੱਤੇ ਪੂਰਾ ਕਾਬਜ਼ ਹੈ ਸੋ ਆਪਾਂ ਇਹਦੀ ਬ੍ਰੀਫ ਹਿਸਟਰੀ ਦੀ ਗੱਲ ਕਰਦੇ ਹਾਂ ਇਹ ਹੈਗਾ ਜੀ ਕੋਆਪਰੇਟਿਵ ਕਾਮਨਵੈਲਥ ਫੈਡਰੇਸ਼ਨ ਇੱਕ CCFP ਨੂੰ ਕਿਹਾ ਜਾਂਦਾ ਇਹ ਕੈਨੇਡਾ ਦੀ ਇੱਕ ਤਰ੍ਹਾਂ ਦੀ ਕਮਿਊਨਿਸਟ ਪਾਰਟੀ ਸੀਗੀ ਪਹਿਲੀ ਅਗਸਤ 1932 ਨੂੰ ਕੈਲਗਰੀ ਵਿੱਚ ਬਣਾਈ ਗਈ ਸੀ ਤੇ 3 ਅਗਸਤ 1961 ਵਿੱਚ ਇਹਨੂੰ NDP ਵਿੱਚ ਇਹਨਾਂ ਨੇ ਟ੍ਰਾਂਸਫਰ ਕਰਤਾ ਤੇ ਇਹਦਾ ਜਿਹੜਾ ਟੌਮੀ ਡਗਲਸ ਦਾ ਤੁਸੀਂ ਨਾਂ ਸ਼ਾਇਦ ਸੁਣਿਆ ਹੋਵੇ ਉਹ NDP ਦਾ ਨੈਸ਼ਨਲ ਲੀਡਰ ਚੁਣਿਆ ਗਿਆ ਸੋ ਇਹ ਇੱਕ ਪੋਲੀਟੀਸ਼ੀਅਨ ਸੀਗਾ ਜਿਹਦੀ ਤੁਸੀਂ ਗੱਲ ਕਰ ਸਕਦੇ ਹੋ ਵੀ ਵਧੀਆ ਬੰਦਾ ਜੀ ਇਹ ਇਹਦੀ 1904 ਤੋਂ 1986 ਵਿੱਚ ਇਹਦੀ ਡੈਥ ਹੋਈ ਹੁਣ ਆਪਾਂ ਇਹਦੀ ਕਿਉਂ ਗੱਲ ਕਰਦੇ ਹਾਂ ਕਿ ਸਾਰੀ ਹੈਲਥ ਕੇਅਰ ਪਬਲਿਕ ਹੈਲਥ ਕੇਅਰ ਜਿਹੜਾ ਆਪਣਾ ਆਪਾਂ ਇਸ ਵੇਲੇ ਕਰ ਰਹੇ ਹਾਂ ਉਹ ਇਹਦੀ ਮਿਹਰਬਾਨੀ ਦਾ ਨਤੀਜਾ
ਓਕੇ
1944 ਵਿੱਚ ਇਹ ਸਸਕੈਚੁਅਨ ਦਾ ਪ੍ਰੀਮੀਅਰ ਵੀ ਰਿਹਾ ਹੈ ਇਹਦੇ ਨਾਲ ਇੱਕ ਬਹੁਤ ਛੋਟੀ ਜਿਹੀ ਇੱਕ ਕਹਾਣੀ ਹੈ ਜਿਵੇਂ ਕਿ ਆਪਾਂ ਗੱਲਾਂ ਕਰਦੇ ਹਾਂ ਕਿ ਬੰਦੇ ਦੇ ਲਾਈਫ ਚੇਂਜ ਹੋਏ ਜੀ ਉਹਦੇ ਨਾਲ ਕੋਈ ਇੰਸੀਡੈਂਟ ਹੈਪਨ ਹੋਇਆ ਹੋਵੇ ਟੌਮੀ ਦੀ ਬਚਪਨ ਵਿੱਚ ਲੱਤ ਟੁੱਟ ਗਈ ਸੀ ਇਹਦੀ ਫੈਮਿਲੀ ਕੋਲੇ ਮੈਡੀਕੇਅਰ ਹਾਂਜੀ ਇਹਦੀ ਫੈਮਿਲੀ ਕੋਲੇ ਮੈਡੀਕੇਅਰ ਤੇ ਸਰਜਰੀ ਵਗੈਰਾ ਕਰਾਉਣ ਦੇ ਪੈਸੇ ਨਹੀਂ ਸੀ ਕਿਉਂਕਿ ਫਾਦਰ ਇਹਦਾ ਇੱਕ ਚਰਚ ਵਿੱਚ ਪ੍ਰੀਸਟ ਸੀਗਾ ਨਤੀਜਾ ਇੱਥੋਂ ਤੱਕ ਹੋ ਗਿਆ ਕਿ ਇਹਦੀ ਲੱਤ ਕੱਟਣ ਤੱਕ ਦੀ ਨੌਬਤ ਆ ਗਈ ਚੰਗੀ ਕਿਸਮਤ ਸੀਗੀ ਇਸ ਬੱਚੇ ਦੀ ਇੱਕ ਸਰਜਨ ਨੇ ਇਹਦੇ ਫਾਦਰ ਨੂੰ ਕਿਹਾ ਕਿ ਮੈਂ ਇਸ ਬੱਚੇ ਦੀ ਫ੍ਰੀ ਸਰਜਰੀ ਕਰ ਸਕਦਾ ਜੇ ਤੂੰ ਮੇਰੇ ਸਟੂਡੈਂਟ ਨੂੰ ਇਹ ਸਾਰੇ ਆਪਰੇਸ਼ਨ ਨੂੰ ਦੇਖਣ ਦੀ ਪਰਮਿਸ਼ਨ ਦੇਵੇਗਾ ਮੇਰਾ ਖਿਆਲ ਹੈ ਵੀ ਉਹ ਚੱਪ ਜਾਂਦਾ ਹੋਣਾ ਤੇ ਉਹਦੀ ਉੱਥੇ ਗੱਲਬਾਤ ਹੋਈ ਹੋਗੀ ਹੁਣ ਸਰਜਰੀ ਕਾਮਯਾਬ ਹੋ ਗਈ ਹੁਣ ਜਿਵੇਂ ਆਪਾਂ ਹੀ ਕਹਿੰਦੇ ਪੰਜਾਬੀ ਚ ਅੰਨਾ ਜੀ ਪਾਲੇ ਦੋ ਅੱਖ ਤੇ ਇਹਦੇ ਫਾਦਰ ਨੇ ਕਿਹਾ ਕੋਈ ਗੱਲ ਨੀ ਤੇ ਇਹ ਜਦੋਂ ਇਹਦੀ ਸਰਜਰੀ ਹੋ ਗਈ ਇਹਦੀ ਲੱਤ ਬਚ ਗਈ ਤਾਂ ਇਹ ਗੱਲ ਟੌਮੀ ਦੇ ਦਿਮਾਗ ਦੇ ਵਿੱਚ ਘਰ ਕਰ ਗਈ ਬਾਅਦ ਵਿੱਚ ਇਹਨੇ ਆਪਣੀ ਇੱਕ ਬਹੁਤ ਫੇਮਸ ਸਪੀਚ ਵਿੱਚ ਕਿਹਾ ਕਿ ਮੈਂ ਤਾਂ ਬਹੁਤ ਲੱਕੀ ਸੀਗਾ ਕਿ ਇੱਕ ਫਰਿਸ਼ਤੇ ਸਰਜਨ ਨੇ ਮੇਰੀ ਲੱਤ ਬਚਾਤੀ ਫ੍ਰੀ ਸਰਜਰੀ ਕਰਕੇ ਮੈਂ ਮੈਨੂੰ ਜੇ ਕਦੇ ਮੌਕਾ ਮਿਲਿਆ ਲਾਈਫ ਦੇ ਵਿੱਚ ਮੈਂ ਇੱਕ ਐਸਾ ਹੈਲਥ ਕੇਅਰ ਸਿਸਟਮ ਕੈਨੇਡਾ ਦੇ ਵਿੱਚ ਉਹਦੀ ਵਕਾਲਤ ਕਰੂੰਗਾ ਜਿਹਦੇ ਵਿੱਚ ਕੋਈ ਵੀ ਗਰੀਬ ਹੈਲਥ ਕੇਅਰ ਤੋਂ ਬਗੈਰ ਨਾ ਰਹੇ ਫਿਰ 1947 ਵਿੱਚ ਇਸ ਬਣਿਆ ਤੇ ਤਿੰਨ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਇਹਨੇ 1947 ਵਿੱਚ ਪਹਿਲਾ ਪ੍ਰੋਵਿੰਸ਼ੀਅਲ ਹਾਸਪਿਟਲ ਇੰਸ਼ੋਰੈਂਸ ਪਲਾਨ ਵਿੱਚ ਇੰਟਰੋਡਿਊਸ ਕਰਿਆ ਤੇ 1961 ਵਿੱਚ ਜਦੋਂ CCF NDP ਬਣ ਗਈ ਇਹ ਨੈਸ਼ਨਲ ਪਾਰਟੀ ਦਾ ਇਹ ਪਾਰਟੀ ਦਾ ਲੀਡਰ ਚੁਣਿਆ ਗਿਆ ਤੇ ਇੱਥੋਂ ਦਾ ਠੀਕ ਜੀ ਹੈਲੋ
ਬਿਲਕੁਲ ਹਾਂਜੀ ਹਾਂਜੀ ਬਿਲਕੁਲ
ਹਾਂਜੀ ਜਦੋਂ 1963 ਵਿੱਚ ਲੈਸਟਰ ਪੀਅਰਸਨ ਦੀ ਨੂੰ ਕੈਨੇਡੀਅਨ ਨੇ ਮੈਜੋਰਟੀ ਗਵਰਨਮੈਂਟ ਨਹੀਂ ਦਿੱਤੀ ਤਾਂ ਪੀਅਰਸਨ ਨੂੰ ਟੌਮੀ ਡਗਲਸ ਦੀ NDP ਨਾਲ ਭਾਈਵਾਲੀ ਕਰਨੀ ਪਈ ਜਿਵੇਂ ਹੁਣ ਜੂਨੀਅਰ ਟਰੂਡੋ ਦੀ ਤੇ ਜਗਮੀਤ ਸਿੰਘ ਦੀ ਕਿਉਂਕਿ ਹੁਣ ਹਾਲਾਤ ਹੋਰ ਨੇ ਹੁਣ ਤਾਂ ਕੁਛ ਹੋ ਨਹੀਂ ਸਕਦਾ ਨਾ ਕਿਉਂਕਿ ਕੰਟਰੋਲ ਇਹਨਾਂ ਦੇ ਕੋਲੇ ਨਹੀਂ ਹੈਗਾ ਟੌਮੀ ਨੇ ਸੋਚਿਆ ਕਿ ਵੀ ਲੋਹਾ ਗਰਮ ਹੈ ਮਾਰ ਦਿਓ ਥੋੜਾ ਟੌਮੀ ਨੇ ਪੀਅਰਸਨ ਦੇ ਮੂਹਰੇ ਮੈਡੀਕੇਅਰ ਨੂੰ ਲੈ ਕੇ ਸ਼ਰਤਾਂ ਰੱਖ ਲਿਆ ਤੇ ਕਹਿਤਾ ਭਾਈ ਜੇ ਸ਼ਰਤਾਂ ਮੰਨੇਗਾ ਤਾਂ ਸਪੋਰਟ ਮਿਲੂਗੀ ਨਹੀਂ ਤਾਂ ਸਾਡੀ ਸਤਿ ਸ੍ਰੀ ਅਕਾਲ ਤੇ ਪੀਅਰਸਨ ਨੂੰ ਮੰਨਣਾ ਪਿਆ ਇਸ ਕਰਕੇ ਉਹਦੀ ਗਵਰਨਮੈਂਟ 5 ਸਾਲ ਚੱਲੀ 1963 ਤੋਂ 1968 ਤੱਕ ਬਾਕੀ ਹੋ ਗਿਆ ਕੰਮ ਸ਼ੁਰੂ ਹੋ ਗਿਆ ਸ਼੍ਰੀ ਗਣੇਸ਼ ਤੇ ਟੌਮੀ ਨੇ ਇੱਕ ਨੈਸ਼ਨਲ ਪਬਲਿਕ ਹੈਲਥ ਕੇਅਰ ਪ੍ਰੋਗਰਾਮ ਕ੍ਰੀਏਟ ਕਰਿਆ ਕਿਉਂਕਿ ਟੌਮੀ ਨੇ ਕਿਹਾ ਸੀ ਕਿ ਮੈਂ ਕਰੂੰਗਾ ਤੇ ਤੇਰੀ ਸਿਰਫ ਸਟੈਂਪ ਦੀ ਲੋੜ ਪੈਣੀ ਇਹਦੇ ਤੇ ਉਹ ਮੰਨ ਗਿਆ ਸੀ ਕਿਉਂਕਿ ਜਦੋਂ ਡੀਲ ਇਹਨਾਂ ਦੀ ਹੋ ਗਈ ਤੇ ਨਾਲ ਹੀ ਉਹਨੇ ਲੈਜੀਸਲੇਸ਼ਨ ਹਾਸਪਿਟਲ ਤੇ ਆਊਟ ਆਫ ਹਾਸਪਿਟਲ ਟ੍ਰੀਟਮੈਂਟ ਲੈਜੀਸਲੇਸ਼ਨ ਵੀ ਪਾਸ ਕਰਾਇਆ ਕਿਉਂਕਿ ਜੇ ਹੁਣ ਕੱਲਾ ਹਾਸਪਿਟਲ ਦੇ ਵਿੱਚ ਸਰਜਰੀ ਹੋ ਗਈ ਤੇ ਬਾਅਦ ਦੇ ਵਿੱਚ ਪੇਸ਼ੈਂਟ ਦੀ ਕੇਅਰ ਕੌਣ ਕਰੂਗਾ ਉਹ ਤਾਂ ਬੇਚਾਰਾ ਵਿਦਾਊਟ ਟ੍ਰੀਟਮੈਂਟ ਮਰ ਜੂਗਾ ਨਾ ਸੋ ਇਹਨੇ ਫਿਰ ਕੀ ਕਰਿਆ ਇਹਨੇ ਦੋ ਕਰਾਈਆਂ ਕਹਿੰਦਾ ਲੈਜੀਸਲੇਸ਼ਨ ਆਫ ਹਾਸਪਿਟਲ ਤੇ ਆਊਟ ਆਫ ਹਾਸਪਿਟਲ ਟ੍ਰੀਟਮੈਂਟ ਦੋਨੇ ਪਾਸ ਕਰਵਾਏ ਤੇ ਇੱਕ ਸੀਗਾ ਐਮਟ ਮੈਥਿਊ ਹਾਲ ਨੂੰ ਜੂਰਿਸ ਤੇ ਚੇਅਰਮੈਨ ਆਫ ਰਾਇਲ ਕਮਿਸ਼ਨ ਆਫ ਹੈਲਥ ਕੇਅਰ ਇਨ ਕੈਨੇਡਾ ਦਾ ਇੰਚਾਰਜ ਬਣਾਇਆ ਗਿਆ ਤੇ ਹਾਲ ਨੇ ਸਸਕੈਚੁਆਨ ਦੇ ਸਿਸਟਮ ਬੋਥ ਹਾਸਪਿਟਲਾਈਜੇਸ਼ਨ ਤੇ ਆਊਟ ਆਫ ਜਿਹੜਾ ਹਾਸਪਿਟਲਾਈਜੇਸ਼ਨ ਨੂੰ ਅਡੋਪਟ ਕਰਨ ਨੂੰ ਕਿਹਾ ਕਿਉਂਕਿ ਟੌਮੀ ਜਦੋਂ ਛੱਡ ਗਿਆ ਸੀਗਾ ਸਸਕੈਚੁਆਨ ਵਿੱਚ ਤੇ 1960 ਵਿੱਚ ਇਹ ਆ ਗਿਆ ਫੈਡਰਲ ਦੇ ਵਿੱਚ ਤੇ ਵੁਡਰੋ ਵਿਲਸਨ ਨੂੰ ਉਹ ਸਸਕੈਚੁਆਨ ਦਾ ਪ੍ਰੀਮੀਅਰ ਇਲੈਕਟ ਹੋ ਗਿਆ ਉਹ ਵੀ NDP ਪਾਰਟੀ ਸੀਗੀ ਤਾਂ ਉਹਨੇ 1962 ਵਿੱਚ ਸਸਕੈਚੁਆਨ ਵਿੱਚ ਮੈਡੀਕਲ ਇੰਸ਼ੋਰੈਂਸ ਪਲਾਨ ਇੰਪਲੀਮੈਂਟ ਕਰਤਾ ਇੱਥੋਂ ਇਹਦੀ ਹਿਸਟਰੀ ਬਣੀ ਬਸ ਫਿਰ ਕੀ ਸੀ ਕਿ July 1, 1962 ਸਸਕੈਚੁਆਨ ਵਿੱਚ ਇਸ ਕਾਨੂੰਨ ਦੇ ਖਿਲਾਫ ਡਾਕਟਰਾਂ ਨੇ ਹੜਤਾਲ ਕਰਤੀ ਕਿਉਂਕਿ ਇਹ ਡਾਕਟਰ ਨਹੀਂ ਚਾਹੁੰਦੇ ਕਿ ਇਹ ਆਪਣਾ ਪਬਲਿਕ ਸਿਸਟਮ ਬਣੇ ਇਹਨਾਂ ਨੇ ਪਾਤਾ ਜੀ ਡੰਡੇ 'ਚ ਝੰਡਾ ਤੇ ਮੈਜੋਰਟੀ ਆਫ ਡਾਕਟਰ ਪ੍ਰਾਈਵੇਟ ਫੋਰ ਪ੍ਰੋਫਿਟ ਵਾਲਾ ਸਿਸਟਮ ਨਹੀਂ ਚਾਹੁੰਦੇ ਅੱਜ ਵੀ ਉਹੀ ਗੱਲ ਇਹਨਾਂ ਡਾਕਟਰਾਂ ਨੇ ਵੀ ਉਦੋਂ ਉਹੀ ਕੰਮ ਕਰਿਆ 3 ਹਫ਼ਤੇ ਬਾਅਦ ਇਹ ਇਹਨਾਂ ਡਾਕਟਰਾਂ ਦੀ ਮਨਸ਼ਾ ਦਾ ਜਿਹੜੀ ਕਿ ਪ੍ਰਾਈਵੇਟ ਫੋਰ ਪ੍ਰੋਫਿਟ ਮੈਡੀਕੇਅਰ ਸੀ ਜਿਹਦਾ ਭੰਡ ਫੁੱਟ ਗਿਆ ਲੋਕਾਂ ਨੂੰ ਇਹਨਾਂ ਦੇ ਇਰਾਦੇ ਦੇ ਆਧਾਰ ਦਾ ਪਤਾ ਲੱਗ ਚੁੱਕਿਆ ਸੀ ਕਿ ਇਹਨਾਂ ਨੂੰ ਆਪਣੀ ਸਟ੍ਰਾਈਕ ਖਤਮ ਕਰਨੀ ਪਈ ਤਿੰਨਾਂ ਦਿਨਾਂ 'ਚ ਇਹਨਾਂ ਨੂੰ ਪਤਾ 3 ਹਫ਼ਤਿਆਂ 'ਚ ਪਤਾ ਲੱਗ ਗਿਆ ਕਿਉਂਕਿ ਲੋਕ ਜਦੋਂ ਕੋਈ ਸਿਸਟਮ ਨਵਾਂ ਆਉਂਦਾ ਉਹਦੇ ਵਿੱਚ ਆਪਣੀ ਇੰਟਰਸਟ ਰੱਖਦੇ ਆ ਕਿ ਇਹ ਸਾਡੇ ਬੈਨੀਫਿਟ ਲਈ ਹੈ ਹੁਣ ਤਾਂ ਇਹ ਸਿਸਟਮ ਬਣ ਗਿਆ ਲੋਕ ਸਮਝਦੇ ਕਿ ਫ੍ਰੀ ਹੈ ਜੀ ਕੋਈ ਗੱਲ ਨਹੀਂ ਦੇਖੀ ਹੋਊਗੀ ਨਾ ਲੋਕਾਂ ਨੂੰ ਮੇਰੇ ਅੱਗੇ ਨੂੰ ਕੋਈ ਸਮਝ ਆਉਂਦੀ ਹੈ ਅੱਛਾ ਜਦੋਂ ਇੱਕ ਇਹ ਵੀ ਇੱਕ ਇੰਪੋਰਟੈਂਟ ਕਾਰਨ ਬਣਿਆ ਲੈਸਟਰ ਪੀਅਰਸਨ ਨੂੰ ਟੌਮੀ ਡਗਲਸ ਦੀਆਂ ਇਹ ਸ਼ਰਤਾਂ ਮੰਨਣ ਲਈ ਉਹ ਕਹਿੰਦੇ ਨਾ ਵੀ ਮਰਜ਼ੀ ਨੂੰ ਅੱਕ ਚੱਪਣਾ ਪਿਆ ਤਾਂ ਪੀਅਰਸਨ ਨੇ ਸੋਚਿਆ ਵੀ ਮੇਰੀ ਤਾਂ ਮਨੋਰਟੀ ਗਵਰਨਮੈਂਟ ਵੀ ਨਹੀਂ ਚੱਲਣੀ ਤੇ ਜੇ ਮੈਂ ਇਹਦੀ ਗੱਲ ਮੰਨ ਲੈਣਾ ਦੇਖੀ ਜੋ ਪਤਾ ਨਹੀਂ ਬਣਨਾ ਜਾਂ ਨਹੀਂ ਬਣਨਾ ਕਿਉਂਕਿ ਲੋਕਾਂ ਨੂੰ ਇਹਨਾਂ ਦੀਆਂ ਲੂੰਬੜ ਚਾਲਾਂ ਦਾ ਪਤਾ ਲੱਗ ਚੁੱਕਿਆ ਸੀ ਇਸ ਕਰਕੇ ਲੈਫਟ ਪੀਅਰਸਨ ਨੇ ਨਾ ਚਾਹੁੰਦੇ ਹੋਏ ਵੀ ਟੌਮੀ ਡਗਲਸ ਦੀਆਂ ਸ਼ਰਤਾਂ ਜਿਹੜੀਆਂ ਸੀਗੀਆਂ ਉਹ ਮੰਨਣੀਆਂ ਪਈਆਂ ਫਿਰ ਜਦੋਂ ਨੈਸ਼ਨਲ ਪਬਲਿਕ ਹੈਲਥ ਕੇਅਰ ਪ੍ਰੋਗਰਾਮ ਕ੍ਰੀਏਟ ਕਰਿਆ ਗਿਆ ਤਾਂ ਉਹਦੇ ਵਿੱਚ ਪਹਿਲੀ ਕੰਡੀਸ਼ਨ ਫੈਡਰਲ ਤੇ ਪ੍ਰੋਵਿੰਸ਼ੀਅਲ 50-50 ਦੀ ਪਾਰਟਨਰਸ਼ਿਪ ਸੀਗੀ ਕਿ ਜਦੋਂ ਵੀ ਇਹ ਸਿਸਟਮ ਬਣੂਗਾ ਉਹਦੇ ਵਿੱਚ 50% ਫੰਡ ਜਿਹੜੇ ਆ ਉਹ ਫੈਡਰਲ ਗਵਰਨਮੈਂਟ ਦਊਗੀ ਤੇ 50% ਪ੍ਰੋਮਿਸ ਦੇਊਗਾ। ਇਹ ਭਾਈਵਾਲੀ ਸੀਗੀ। ਇਹਦੇ ਨਾਲ ਇਹ ਵੀ ਤੈਅ ਕਰਿਆ ਗਿਆ ਕਿ ਸਾਰੇ ਕੈਨੇਡੀਅਨ ਨੂੰ ਯੂਨੀਵਰਸਲ ਹੈਲਥ ਕੇਅਰ ਐਕਸੈਸ ਮਿਲੂਗਾ, ਡਾਕਟਰ ਤੇ ਹਾਸਪਿਟਲ ਸਰਵਿਸ ਵਾਸਤੇ ਹੋਵੇ ਚਾਹੇ ਉਹ। ਇਸ ਤੋਂ ਪਹਿਲਾਂ ਤਾਂ ਡਾਕਟਰਾਂ ਨੂੰ ਖੁੱਲੀ ਛੁੱਟੀ ਸੀ ਕਿ ਜਿੰਨੀ ਮਰਜ਼ੀ ਮਰੀਜ਼ ਦੀ ਛੇਲ ਲਾਉਣ ਕਿਸੇ ਵੀ ਕੈਨੇਡੀਅਨ ਨੂੰ ਮੈਡੀਕਲ ਸਰਵਿਸ ਤੋਂ। ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਕਿਸੇ ਵੀ ਕੈਨੇਡੀਅਨ ਨੂੰ ਮੈਡੀਕਲ ਸਰਵਿਸ ਤੋਂ ਇਨਕਾਰ ਨਹੀਂ ਕਰਿਆ ਜਾਊਗਾ। ਬੜਾ ਵਧੀਆ ਸਿਸਟਮ ਸੀਗਾ ਜੀ ਇਹ। ਪ੍ਰਾਈਵੇਟ ਫੋਰ ਪ੍ਰੋਫਿਟ ਵਾਲਿਆਂ ਨੇ ਤੇ ਉਹ ਡਾਕਟਰ ਜਿਹੜੇ ਇਸ ਪਬਲਿਕ ਫੰਡਡ ਹੈਲਥ ਕੇਅਰ ਸਿਸਟਮ ਦੇ ਖਿਲਾਫ਼ ਸੀਗੇ ਉਹਨਾਂ ਨੇ ਪੋਲੀਟੀਸ਼ੀਅਨਾਂ ਨੂੰ ਚੋਗਾ ਪਾਉਣਾ ਸ਼ੁਰੂ ਕਰਤਾ, ਜਿੱਥੋਂ ਇਹ ਸਾਰਾ ਸਿਸਟਮ ਖਰਾਬ ਹੋਣ ਲੱਗਿਆ। ਆਹ ਜਸਟਿਨ ਟਰੂਡੋ ਜੂਨੀਅਰ ਦੇ ਪਿਤਾ ਜੀ ਉਦੋਂ ਉਹਨਾਂ ਦਿਨਾਂ ਵਿੱਚ ਪਹਿਲਾਂ ਉਹਨਾਂ ਨੇ ਇਹਨੂੰ ਫੜਿਆ ਕਿਉਂਕਿ ਇਹ ਪ੍ਰਾਈਮ ਮਿਨਿਸਟਰ ਸੀਗਾ। ਪੀਅਰ ਟਰੂਡੋ ਜਿਹੜਾ ਸੀ 1977 ਤੇ 78 ਵਿੱਚ ਇਹਨੇ ਆਉਂਦੇ ਨੇ ਇਹਨਾਂ ਦੇ ਕਹਿਣ ਦੇ ਉੱਤੇ 50-50 ਫੈਡਰਲ ਤੇ ਪ੍ਰੋਵਿੰਸ਼ੀਅਲ ਦਾ ਜਿਹੜੀ ਕੋਸਟ ਸ਼ੇਅਰਿੰਗ ਸੀਗੇ ਇਹਦਾ ਕਿਸਨ ਸੋਲਾ ਪੜਤਾ। ਕੰਪਲੀਟਲੀ ਤਾਂ ਇਹ ਖਤਮ ਨਹੀਂ ਸੀ ਕਰ ਸਕਦਾ, ਉਹਦੀ ਜਗ੍ਹਾ ਤੇ ਇਹਨੇ ਇੱਕ ਬਲਾਕ ਫੰਡਿੰਗ ਸਿਸਟਮ ਲਾਗੂ ਕਰਤਾ। ਹੁਣ ਬਲਾਕ ਫੰਡਿੰਗ ਸਿਸਟਮ ਕੀ ਹੈ ਜੀ? ਉਹਦੇ ਚ ਸੀਗਾ ਕੈਨੇਡੀਅਨ ਹਾਸਪਿਟਲ ਨੂੰ ਕਿਹਾ ਕਿ ਚੱਕੋ ਲੰਬਸਮ ਮਨੀ ਟੂ ਕਵਰ ਹਾਸਪਿਟਲ ਆਪਰੇਸ਼ਨ ਖਰਚੇ, ਇੰਨੇ ਦੇਣੇ ਸਾਡੇ ਕੋਲ, ਅਸੀਂ ਤੁਹਾਨੂੰ ਕੋਈ 50-50 ਨਹੀਂ ਦੇਣਾ। ਹੁਣ ਇਹੀ ਤਾਂ ਪ੍ਰਾਈਵੇਟ ਫੋਰ ਪ੍ਰੋਫਿਟ ਵਾਲੇ ਡਾਕਟਰ ਚਾਹੁੰਦੇ ਸੀਗੇ। ਫਿਰ ਕੀ ਸੀ ਜੀ, ਡਾਕਟਰ ਤੇ ਐਕਸਟਰਾ ਬਿਲਿੰਗ ਸ਼ੁਰੂ, ਡਾਕਟਰਾਂ ਨੇ ਫਿਰ ਇਸੇ ਸਿਸਟਮ ਵਿੱਚ ਐਕਸਟਰਾ ਬਿਲਿੰਗ ਸ਼ੁਰੂ ਕਰਤੀ। ਜਦੋਂ ਇਹ ਕੈਨੇਡੀਅਨ ਲੇਬਰ ਕਾਂਗਰਸ ਵਾਲਿਆਂ ਨੂੰ ਇਸ ਟਰੂਡੋ ਬਾਈ ਦੀ ਚਾਲਬਾਜ਼ੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ 1979 ਵਿੱਚ ਮੌਂਟਰੀਅਲ ਵਿੱਚ ਇੱਕ ਮੀਟਿੰਗ ਬੁਲਾਈ, ਜਿਹਦੇ ਵਿੱਚ ਉਹਨਾਂ ਨੇ ਟੌਮੀ ਡਗਲਸ ਤੇ ਹਾਲ ਕਮਿਸ਼ਨ ਵਾਲੇ ਐਮਟ ਹਾਲ ਨੂੰ ਬੁਲਾਇਆ। ਉਸੇ ਮੀਟਿੰਗ ਵਿੱਚ ਇੱਕ ਕੈਨੇਡੀਅਨ ਹੈਲਥ ਕੋਲੀਸ਼ਨ ਨਾਂ ਦੀ ਇੱਕ ਆਰਗੇਨਾਈਜੇਸ਼ਨ ਬਣਾ ਕੇ ਇਹਨਾਂ ਨੇ, ਉਹਦਾ ਮਕਸਦ ਸੀਗਾ ਕਿ ਕੀਪ ਆਵਰ, ਉਹਦਾ ਜਿਹੜਾ ਟਾਈਟਲ ਸੀਗਾ ਉਹਦਾ ਰੱਖਿਆ ਉਹਨਾਂ ਨੇ ਕਿ ਕੀਪ ਆਵਰ ਹੈਲਥ ਕੇਅਰ ਸਿਸਟਮ ਪਬਲਿਕ ਐਂਡ ਯੂਨੀਵਰਸਲ, ਕਿਸੇ ਬੰਦੇ ਨੂੰ ਇਨਕਾਰ ਨਹੀਂ ਕਰਿਆ ਜਾਊਗਾ। ਇਹਨਾਂ ਲੋਕਾਂ ਨੇ ਇੱਕ ਰਾਤ ਕਰਕੇ ਕੈਨੇਡੀਅਨ ਪਾਰਲੀਮੈਂਟ ਵਿੱਚ ਵੀ ਬਹੁਤ ਰੌਲਾ ਪਾਇਆ ਤੇ ਨਾਲ ਹੀ ਪਬਲਿਕ ਨੂੰ ਅਵੇਅਰ ਕਰਨਾ ਸ਼ੁਰੂ ਕੀਤਾ। ਫਿਰ ਕੀ ਹੋਇਆ ਜੀ, ਫਿਰ 1984 ਵਿੱਚ ਪਾਰਲੀਮੈਂਟ ਨੇ ਕੈਨੇਡਾ ਹੈਲਥ ਪਾਸ ਕਰਿਆ ਇੰਨੇ ਸਾਲਾਂ ਬਾਅਦ, ਜਿਹਦੇ ਵਿੱਚ ਇੱਕ ਫਰੇਮਵਰਕ ਅਡੋਪਟ ਕਰਿਆ ਕਰਵਾਇਆ ਗਿਆ ਕਿ ਕਿਵੇਂ ਪ੍ਰੋਵਿੰਸ ਤੇ ਟੈਰੀਟਰੀ ਨੂੰ ਫੰਡ, ਫੈਡਰਲ ਫੰਡ ਪ੍ਰੋਵਾਈਡ ਕਰੀ ਜਾਏਗੀ ਫੋਰ ਹੈਲਥ ਇੰਸ਼ੋਰੈਂਸ, ਤੇ ਨਾ ਉਹਨਾਂ ਨੇ ਧਰਤਾ ਜੀ ਮੈਡੀਕੇਅਰ ਜੋ ਹੋਣ ਵਾਲਾ ਹੈ, ਤੇ ਡਾਕਟਰਸ ਦੀ ਐਕਸਟਰਾ ਬਿਲਿੰਗ ਤੇ ਵੀ ਇਹਨਾਂ ਨੇ ਰੋਕ ਲਾਤੀ ਕੈਨੇਡੀਅਨ ਹੈਲਥ ਨਾਲ, ਤੇ ਪ੍ਰੋਵਿੰਸ ਤੇ ਟੈਰੀਟਰੀ ਨੂੰ ਫੰਡਿੰਗ ਤਾਂ ਮਿਲੇਗੀ ਜੇ ਉਹ ਇਹਨਾਂ ਸ਼ਰਤਾਂ ਨੂੰ ਮੰਨਣਗੇ। ਇਹ ਕੈਨੇਡਾ ਹੈਲਥ ਐਕਟ ਵਿੱਚ ਇਹ ਲਿਖਿਆ ਅੱਜ ਵੀ ਇਹ ਚੱਲ ਰਿਹਾ। ਪਰ ਹੁਣ ਪੀਅਰ ਟਰੂਡੋ ਤਾਂ ਜੀ ਹੈਲਥ ਕੇਅਰ ਦੀ ਬਿਲਡਿੰਗਾਂ 'ਚ ਵੱਟੇ ਪਾ ਕੇ ਆਪਣਾ ਰਿਟਾਇਰ ਹੋ ਗਿਆ, ਤੇ ਫਿਰ ਜਿਹੜੇ ਅਗਲੇ 10 ਸਾਲ ਦੀ ਕੈਨੇਡੀਅਨ ਪੋਲੀਟਿਕਸ ਸੀਗੀ ਉਹ ਮਰਨ ਲਈ ਆਇਆ ਕੰਜ਼ਰਵੇਟਿਵ ਪਾਰਟੀ ਜਿਹੜੀ ਸੀਗੀ ਫੈਡਰਲ, ਤੇ ਫਿਰ ਉਸ ਤੋਂ ਬਾਅਦ 10 ਸਾਲ ਬਾਅਦ ਆ ਗਿਆ ਜੀ ਆਪਣਾ ਕ੍ਰਿਸਚਨ ਜਾਂ ਕ੍ਰਿਸਚਨ ਲਿਬਰਲ ਪਾਰਟੀ ਦਾ, ਜਿਹੜਾ ਕਿ ਟਰੂਡੋ ਦੀ ਬ੍ਰੇਕ ਸਮਝਿਆ ਜਾਂਦਾ ਸੀਗਾ ਫੈਡਰਲ ਵਿੱਚ। ਹੁਣ ਇਹ ਜਦੋਂ ਕ੍ਰਿਸਚਨ ਆਇਆ ਇਸ ਬੰਦੇ ਨੇ ਤਾਂ ਕੋਈ ਸਿੱਧਾ ਕੰਮ ਕਰਨ ਦਾ ਜਿਹੜਾ ਚੁੱਕਿਆ ਹੀ ਨਹੀਂ, ਇਹ ਤਾਂ ਸਾਰੇ ਪੁੱਠੇ ਕੰਮ ਇਹਨੇ ਕੀਤੇ, ਕੁਦਰਤੀ ਰੈਫਰੈਂਡਮ ਕਰਾਇਆ, ਇਹਨੇ ਕੀ ਕਰਿਆ ਜੀ ਇਹਦਾ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਸੀਗਾ 1996 ਵਿੱਚ ਫਾਈਨਾਂਸ ਮਿਨਿਸਟਰ ਸੀਗਾ ਪੌਲ ਮਾਰਟਨ, ਉਹਨੇ ਕੈਨੇਡਾ ਹੈਲਥ ਐਂਡ ਸੋਸ਼ਲ ਟ੍ਰਾਂਸਫਰ ਇੱਕ ਸਿਸਟਮ ਲਾਗੂ ਕਰਤਾ। ਇਹਦੇ ਵਿੱਚ 50-50 ਤਾਂ ਖਤਮ ਕਰਤਾ ਨਾ, ਟਰੂਡੋ ਹੀ ਖਤਮ ਕਰ ਗਿਆ ਸੀ ਉਹ। ਜਦੋਂ ਇਹਨਾਂ ਨੇ ਕੈਨੇਡਾ ਹੈਲਥ ਐਂਡ ਸੋਸ਼ਲ ਟ੍ਰਾਂਸਫਰ ਲਾਗੂ ਕਰਤਾ, ਬਸ ਫਿਰ ਕੀ ਸੀ ਜੀ, ਮੈਸਿਵ ਕੱਟ ਠੋਕ ਤੇ ਫੈਡਰਲ ਟ੍ਰਾਂਸਫਰ ਦੇ ਇਹਨੂੰ ਦਿੱਤੇ। ਉੱਧਰ 1997 ਕੁਬੈਕ ਵਾਲੇ ਨੇ ਪਹਿਲਾ ਮੈਂਡੇਟੋਰੀ ਫਾਰਮਾ ਕੇਅਰ ਪ੍ਰੋਗਰਾਮ ਕਰਤਾ, ਤੇ ਬਾਅਦ ਵਿੱਚ ਨੈਸ਼ਨਲ ਫੋਰ ਔਨ ਹੈਲਥ ਵਾਲਿਆਂ ਨੇ ਵੀ ਕਾਲ ਦਿੱਤੀ ਕਿ ਪਬਲਿਕ ਹੈਲਥ ਨੂੰ ਐਕਸਪੈਂਡ ਕਰੋ, ਘੱਟ ਨਾ ਕਰੋ, ਜਿਵੇਂ ਕਿ ਹੋਮ ਕੇਅਰ ਹੋ ਗਿਆ, ਫਾਰਮਾ ਕੇਅਰ, ਤੇ ਆਊਟ ਆਫ ਫੀ ਫੋਰ ਸਰਵਿਸ ਫੋਰ ਡਾਕਟਰ ਜਿਹੜੀ ਹੈਗੀ ਹੈ ਇਹ ਵੀ ਬੰਦ ਕਰੋ। ਦੂਸਰੇ ਪਾਸੇ 1998 ਵਿੱਚ ਸਾਡੇ ਇੱਥੇ ਅਲਬਰਟਾ ਵਿੱਚ ਇੱਕ ਅਨਪੜ੍ਹ ਜਿਹਾ ਸ਼ਰਾਬੀ ਸੀਗਾ ਰਾਲਫ ਕਲਾਈਨ, ਉਹਨੇ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਕੈਨੇਡਾ ਹੈਲਥ ਐਕਟ ਦਾ ਭੋਗ ਪਾਇਆ ਜਾਵੇ ਤੇ ਕੈਨੇਡੀਅਨ ਕਾਨਸਟੀਟਿਊਸ਼ਨ ਨੂੰ ਅਮੈਂਡ ਕਰਕੇ ਇਹ ਇਹਦਾ ਸਿਆਪਾ ਹੀ ਵੱਧ ਜਾਵੇ, ਸਾਨੂੰ ਕੈਨੇਡਾ ਹੈਲਥ ਚਾਹੀਦਾ ਨਹੀਂ, ਸਾਡੀ ਪ੍ਰਾਈਵੇਟ ਆ ਜਿਸ ਨੇ ਰਾਹ ਦੇ ਵਿੱਚ ਰੋੜਾ ਕਮਾਲ ਦੀ ਗੱਲ ਇਹ ਨੇ ਉਹ ਕਰੀ ਰਾਲਫ ਕਲਾਇਨ ਨੇ ਇੱਕ ਅਲਬਰਟਾ ਲੈਜਿਸਲੇਸ਼ਨ ਵਿੱਚ ਬਿੱਲ 11 ਪਾਸ ਕਰਵਾਤਾ ਲਓ ਜੀ ਉਹਦੇ ਅੰਡਰ ਧੜਾਧੜ ਅਲਬਰਟਾ ਵਿੱਚ ਪ੍ਰਾਈਵੇਟ ਹੋਸਪਿਟਲ ਖੁੱਲਣੇ ਸ਼ੁਰੂ ਹੋ ਗਏ ਸਨ 2000 ਵਿੱਚ ਪ੍ਰਾਈਵੇਟ ਕਲੀਨਿਕ ਨੂੰ ਲਿਮਿਟਿਡ ਸਰਜਰੀ ਆਪਰੇਸ਼ਨ ਕਰਨ ਲਈ ਪਰਮਿਸ਼ਨ ਵੀ ਦੇ ਦਿੱਤੀ ਤੇ 2002 ਵਿੱਚ ਰੋਮ ਨੂੰ ਕਮਿਸ਼ਨ ਬਣਾਇਆ ਗਿਆ ਫੈਡਰਲ ਹੈਲਥ ਕੇਅਰ ਦੇ ਫਿਊਚਰ ਨੂੰ ਲੈ ਕੇ ਬਈ ਇਹ ਕਿੱਧਰ ਨੂੰ ਜਾ ਰਿਹਾ ਇਸ ਰੋਮ ਨੂੰ ਨੇ ਸਾਰੇ ਕੰਟਰੀ ਵਿੱਚ ਘੁੰਮ ਫਿਰ ਕੇ ਪਬਲਿਕ ਹੀਅਰਿੰਗ ਕਰੀਆਂ ਹੈਲਥ ਕੇਅਰ ਬਾਰੇ ਤੇ ਨਵੰਬਰ 2002 ਨੂੰ ਆਪਣੀ ਫਾਈਨਲ ਰਿਪੋਰਟ ਆਟਵਾ ਬਾਰੇ ਦਿੱਤੀ ਤੇ ਫਿਰ 2003 ਵਿੱਚ ਫਸਟ ਮਿਨਿਸਟਰ ਦੀ ਮੀਟਿੰਗ ਵੀ ਬੁਲਾਈ ਗਈ ਇਹਦੇ ਵਿੱਚ ਹੈਲਥ ਕੋਡ ਵੀ ਇੱਕ ਕਰਿਆ ਗਿਆ ਸਾਈਨ ਬੜਾ ਕੁਛ ਕਰਿਆ ਗਿਆ ਕਿ ਜੀ ਅਸੀਂ ਨੈਕਸਟ 3 ਸਾਲਾਂ ਵਿੱਚ 7.3 billion ਹੈਲਥ ਕੇਅਰ ਫੰਡਿੰਗ ਨੂੰ ਇਨਕਰੀਜ ਕਰਾਂਗੇ ਨਵਾਂ ਕੈਨੇਡਾ ਹੈਲਥ ਟਰਾਂਸਫਰ ਐਕਟ ਕ੍ਰੀਏਟ ਕਰਿਆ ਗਿਆ ਇਹ ਸਾਰਾ ਕੁਛ ਇਹ ਜੀ ਗੱਲਾਂ ਦਾ ਕੜਾ ਸੀਗਾ ਤੇ ਪ੍ਰਾਈਵੇਟ ਫੋਰ ਪ੍ਰੋਫਿਟ ਨੂੰ ਨੱਥ ਪਾਉਣ ਦੀ ਗੱਲ ਕਿਸੇ ਨੇ ਨਹੀਂ ਕਰੀ ਤੇ ਨਾ ਹੀ ਕਦੇ ਕਰਨਗੇ ਹੁਣ ਇੱਥੋਂ ਕਹਾਣੀ ਚ ਟਵਿਸਟ ਇਹ ਆ ਰਿਹਾ ਕਿ ਕੌਣ ਨੇ ਇਹ ਪ੍ਰਾਈਵੇਟ ਫੋਰ ਪ੍ਰੋਫਿਟ ਵਾਲੇ ਲੋਕ ਜਿਹੜੇ ਕਿ ਪੋਲੀਟੀਸ਼ੀਅਨ ਨੂੰ ਆਪਣੀਆਂ ਜੇਬਾਂ ਚ ਪਾ ਕੇ ਘੁੰਮ ਰਹੇ ਨੇ ਤੇ ਨਾਲੇ ਹਾਈ ਪ੍ਰਾਈਸ ਲੋਅਰ ਹਾਇਰ ਕਰਕੇ ਕੰਸਟੀਟਿਊਸ਼ਨ ਤੇ ਚਾਰਟਰ ਦੀਆਂ ਰੈਫਰੈਂਸਾਂ ਦੇ ਕੇ ਕੋਰਟਾਂ ਵਿੱਚ ਆਪਣੀਆਂ ਗੱਲਾਂ ਮਨਵਾਉਣ ਦੀ ਲਗਾਤਾਰ ਇਹ ਕੋਸ਼ਿਸ਼ਾਂ ਕਰ ਰਹੇ ਨੇ ਹੁਣ ਆਪਾਂ ਕਿਉਂਕਿ ਬਹੁਤ ਕੰਪਲੀਕੇਟਡ ਇਹ ਸਬਜੈਕਟ ਹੈ ਆਪਾਂ ਇਹਨੂੰ ਦੋ ਐਗਜ਼ਾਮਪਲਾਂ ਦਿੰਦੇ ਹਾਂ ਪ੍ਰਾਈਵੇਟ ਫੋਰ ਹੈਲਥ ਵਾਲਿਆਂ ਦੀ ਤੇ ਫਿਰ ਆਪਾਂ ਅੱਗੇ ਗੱਲ ਸ਼ੁਰੂ ਕਰਦੇ
ਜੀ ਹੈਲੋ ਹਾਂਜੀ ਸਰ ਸਰ ਮੈਂ ਤੁਹਾਡੀ ਗੱਲ ਦੇਖ ਕੇ ਇਹੀ ਅੰਦਾਜ਼ਾ ਲੱਗ ਰਿਹਾ ਕਿ ਸਿਸਟਮ ਨੂੰ ਤਾਂ ਇਹ 90s ਅਰਲੀ 90s ਚ ਭੰਨ ਪੈਣੀ ਸ਼ੁਰੂ ਹੋ ਗਈ ਸੀ 84 ਜੇ ਐਕਟ ਲਾਗੂ ਕੀਤਾ ਗਿਆ 5-4 ਸਾਲ ਬੜੀ ਮੁਸ਼ਕਲ ਨਾਲ ਇਹ ਆਪਣੇ ਪੈਰਾਂ ਸਿਰ ਹੋਇਆ ਉਸ ਤੋਂ ਬਾਅਦ ਇਹਨੂੰ ਰਿਵਰਸ ਕਰਨ ਦਾ ਪ੍ਰੋਸੈਸ ਚੱਲ ਪਿਆ ਤੇ ਜਿਹੜੇ ਹੁਣ ਤੁਸੀਂ ਦੋ ਪੜਾਅ ਦੀ ਗੱਲ ਕਰਦੇ ਹੋ ਕਿ ਕਿਵੇਂ ਪ੍ਰਾਈਵੇਟਾਈਜੇਸ਼ਨ ਕਰੀਪ ਇਨ ਕਰਦੀ ਹੈ ਉਹਨੂੰ ਸਟਰੋਂਗ ਕਿਵੇਂ ਕੀਤਾ ਜਾ ਰਿਹਾ ਹੈ ਇਸ ਐਕਟ ਤੇ ਹਮਲਾ ਕਰਨ ਲਈ ਇਸੇ ਦੌਰਾਨ ਮੇਰੇ ਮਨ ਚ ਆਇਆ ਕਿ ਉਹ ਸਰ ਜਦੋਂ ਰਾਲਫ ਕਲਾਇਨ ਵਾਲੀ ਜਿਹੜੀ ਤੁਸੀਂ ਕੈਲਗਰੀ ਦੀ ਗੱਲ ਕਰਦੇ ਹੋ ਅਲਬਰਟਾ ਪੋਲੀਟੀਸ਼ੀਅਨ ਦੀ ਜਿਹੜਾ ਪ੍ਰੀਮੀਅਰ ਵੀ ਰਿਹਾ ਸੀ ਇਹ 1998 ਦੇ ਵਿੱਚ ਆਈ ਥਿੰਕ ਆਹੀ 18 ਅਕਤੂਬਰ ਦੀ ਡੇਟ ਸੀਗੀ ਜੀ ਜਦੋਂ ਉਹਨੇ ਬਾਰੂਦ ਨਾਲ ਹਸਪਤਾਲਾਂ ਦੇ ਬਿਲਡਿੰਗ ਕੈਲਗਰੀ ਡਾਊਨ ਟਾਊਨ ਚ ਉਡਾਈਆਂ ਸੀਗੀਆਂ ਉਹ ਮੇਰੇ ਖਿਆਲ ਅਕਤੂਬਰ ਦੀ ਘਟਨਾ ਤੁਹਾਨੂੰ ਯਾਦ ਹੋਣੀ ਉਹ
ਗੱਲਬਾਤ ਕਰਾਂਗੇ ਕਿ ਉਹ ਉਸ ਬੰਦੇ ਨੇ ਕੀ ਕਰਿਆ ਕਿਉਂਕਿ ਜਿਹੜਾ ਕੈਨੇਡਾ ਹੈਲਥ ਹੈ ਜਿਹਦੀ ਆਪਾਂ ਨੈਕਸਟ ਟਾਈਮ ਗੱਲ ਕਰਨੀ ਉਹ ਟਾਈਗਰਲੈਸ ਟੂਥ ਆਪਣਾ ਟੂਥਲੈਸ ਟਾਈਗਰ ਹੈ ਉਹ ਕੁਛ ਨਹੀਂ ਹੈ ਉਹ ਬਹੁਤ ਕੰਪਲੀਕੇਟਡ ਹੈ ਕਿਉਂਕਿ ਅੱਜ ਆਪਾਂ ਨਹੀਂ ਉਹ ਗੱਲ ਕਰਨੀ ਅੱਜ ਆਪਾਂ ਆਹੀ ਦੋ ਐਗਜ਼ਾਮਪਲਾਂ ਦਿੰਦੇ ਹਾਂ ਕਿ ਹੋਇਆ ਕੀ ਪਹਿਲੀ ਐਗਜ਼ਾਮਪਲ ਆਪਾਂ ਦੇ ਰਹੇ ਹਾਂ ਕਿ ਇੱਕ ਜਾਕ ਚੌਲੀ ਨਾਂ ਦਾ ਕੁਬੈਕ ਵਿੱਚ ਇੱਕ ਡਾਕਟਰ ਹੈ ਜੀ ਹਜੇ ਵੀ ਹੈਗਾ ਉਹ ਕਈ ਕਿਤਾਬਾਂ ਵੀ ਲਿਖ ਚੁੱਕੇ ਆ ਜਿਵੇਂ ਕਿ ਯੂਨੀਵਰਸਲ ਪ੍ਰਾਈਵੇਟ ਚੋਇਸ ਹੈਲਥ ਕੇਅਰ ਦਾ ਉਹ ਪ੍ਰਪੋਨੈਂਟ ਹੈ ਤੇ 1991 ਵਿੱਚ ਇਸ ਡਾਕਟਰ ਨੇ ਕੁਬੈਕ ਵਿੱਚ ਆਪਣਾ ਇੱਕ ਛੋਟਾ ਜਿਹਾ ਕਲੀਨਿਕ ਖੋਲ੍ਹ ਕੇ ਪ੍ਰਾਈਵੇਟ ਫੋਰ ਪ੍ਰੋਫਿਟ ਦਾ ਧੰਦਾ ਸ਼ੁਰੂ ਕਰਤਾ ਕੁਬੈਕ ਵਿੱਚ ਸਭ ਕੁਝ ਬੈਨ ਸੀਗਾ ਗਵਰਨਮੈਂਟ ਦੀਆਂ ਸਾਰੀਆਂ ਵਾਰਨਿੰਗ ਇਸ ਭਾਈ ਨੇ ਡਾਕਟਰ ਨੇ ਇਗਨੋਰ ਕਰਤੀ ਜਦੋਂ ਇਹ ਨਹੀਂ ਚੱਲਿਆ ਤਾਂ ਗਵਰਨਮੈਂਟ ਨੇ ਕੁਬੈਕ ਗਵਰਨਮੈਂਟ ਨੇ ਇਹਦੀ ਦੁਕਾਨ ਨੂੰ ਲਾਤਾ ਤਾਲਾ 1996 ਵਿੱਚ ਹੁਣ ਤੁਹਾਨੂੰ ਪਤਾ ਹੈ ਕੈਨੇਡਾ ਦਾ ਸਿਸਟਮ ਕਿਹੋ ਜਿਹਾ ਇਹਨੇ ਗਵਰਨਮੈਂਟ ਤੇ ਕੇਸ ਕਰਤਾ ਕੁਬੈਕ ਦੀ ਟ੍ਰਾਇਲ ਕੋਰਟ ਜਿਵੇਂ ਹੁਣ ਇੱਥੇ ਸਿਸਟਮ ਇਹ ਆ ਕਿ ਪਹਿਲਾਂ ਟ੍ਰਾਇਲ ਕੋਰਟ 'ਚ ਜਾਂਦਾ ਫੈਡਰਲ ਕੋਰਟ ਫਿਰ ਉਹਦੀ ਅਪੀਲ ਕੋਰਟ ਜਾਂਦੀ ਤਾਂ ਫਿਰ ਅਲਟੀਮੇਟਲੀ ਗਾਂ ਕੇਸ ਸੁਪਰੀਮ ਕੋਰਟ ਦੇ ਵਿੱਚ ਉਹ ਬਾਅਦ ਦੀ ਗੱਲ ਹੈ ਉਹ ਆਪਾਂ ਫਿਰ ਕਰਦੇ ਹਾਂ ਜਦੋਂ ਇਹ ਦੁਕਾਨ 'ਚ ਤਾਲਾ ਲਾਤਾ ਤਾਂ ਇਹਨੇ ਕੇਸ ਕਰਤਾ ਕੁਬੈਕ ਦੀ ਟ੍ਰਾਇਲ ਕੋਰਟ 'ਚ ਤੇ ਟ੍ਰਾਇਲ ਕੋਰਟ ਤੋਂ ਬਾਅਦ ਅਪੀਲ ਕੋਰਟ ਨੇ ਗਵਰਨਮੈਂਟ ਦੇ ਹੱਕ 'ਚ ਫੈਸਲਾ ਸੁਣਾਤਾ ਕਿ ਬਾਈ ਤੂੰ ਤਾਂ ਗਲਤ ਕਰ ਰਿਹਾ ਤੂੰ ਨਹੀਂ ਕਰ ਸਕਦਾ ਦੋਨਾਂ ਕੋਰਟਾਂ ਨੇ ਰੂਲਿੰਗ ਵਿੱਚ ਕਿਹਾ ਕਿ ਇਹ ਡਾਕਟਰ ਨੇ ਕੁਬੈਕ ਦੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਦੀ ਵਾਇਲੇਸ਼ਨ ਕਰੀ ਹੈ ਤੇ ਨਾਲ ਹੀ ਕੈਨੇਡੀਅਨ ਚਾਰਟਰ ਆਫ ਰਾਈਟ ਐਂਡ ਫਰੀਡਮ ਦੀ ਵੀ ਵਾਇਲੇਸ਼ਨ ਕਰੀ ਹੈ ਹੁਣ ਤੁਸੀਂ ਇਹ ਸਮਝੋ ਕਿ ਦੋ ਚਾਰਟਰ ਕਿੱਥੋਂ ਆ ਗਏ ਕੁਬੈਕ ਵਾਲਿਆਂ ਦਾ ਆਪਣਾ ਕੰਸਟੀਟਿਊਸ਼ਨ ਹੈ ਕੁਬੈਕ ਵਾਲਿਆਂ ਦਾ ਆਪਣਾ ਚਾਰਟਰ ਆਫ ਰਾਈਟਸ ਐਂਡ ਫਰੀਡਮ ਵੀ ਹੈ ਇਹ ਬਾਅਦ ਦੀਆਂ ਗੱਲਾਂ ਨੇ ਕਿਉਂਕਿ ਇਹ ਜਿਹੜਾ ਅਪੀਲ ਕੋਰਟ ਦਾ ਡਿਸੀਜਨ ਸੀਗਾ ਆਪਣੀ ਕੁਬੈਕ ਦਾ ਉਹ ਸਪਲਿਟ ਡਿਸੀਜਨ ਸੀਗਾ ਇਸ ਭਾਈ ਨੇ ਸੁਪਰੀਮ ਕੋਰਟ ਆਫ ਕੈਨੇਡਾ ਵਿੱਚ ਰਿਟ ਪਾਤੀ ਹੁਣ ਸੁਪਰੀਮ ਕੋਰਟ ਆਫ ਕੈਨੇਡਾ ਜਿਹੜੀ ਉਹ ਫਾਈਨਲ ਕੋਰਟ ਆਪਣੀ ਹੈਗੀ ਹੈ ਉਹਦੇ ਵਿੱਚ ਕੇਸ ਹਰ ਕੇਸ ਨਹੀਂ ਜਾਂਦਾ, ਉਹਦੇ ਵਿੱਚ ਕੋਈ ਵੀ ਜਦੋਂ ਕੇਸ ਜਾਂਦਾ ਆ ਉਹ ਸੁਪਰੀਮ ਕੋਰਟ ਦੇ ਨੌਵਾਂ ਵਿੱਚੋਂ ਤਿੰਨ ਜੱਜ ਦਾ ਇੱਕ ਪੈਨਲ ਬਹਿੰਦਾ, ਉਹ ਡਿਸਾਈਡ ਕਰਦਾ ਵੀ ਇਹ ਕੇਸ ਸੁਪਰੀਮ ਕੋਰਟ ਨੇ ਸੁਣਨਾ ਜਾਂ ਨਹੀਂ ਸੁਣਨਾ। ਜੇ ਉਹ ਕਹਿੰਦੇ ਨਹੀਂ ਸੁਣਨਾ ਤਾਂ ਉੱਥੇ ਉਹਦਾ ਭੋਗ ਬੈਠਦਾ, ਗਾਹ ਨਹੀਂ ਜਾਂਦਾ। ਉਹ ਤਿੰਨ ਤਿੰਨ ਜਿਹੜੇ ਜਸਟਿਸ ਨੇ ਉਹਨਾਂ ਦੀ ਮਰਜ਼ੀ ਹੁੰਦੀ ਆ। ਇੱਥੇ ਕੀ ਹੋਇਆ, ਉਹ ਜਿਹੜੇ ਤਿੰਨ ਜਸਟਿਸ ਬੈਠੇ ਜਿਹੜੀ ਰਿੱਟ ਪਾਈ ਸੀਗੀ ਇਹਨੇ ਇਸ ਭਾਈ ਦੇ ਕੇਸ ਨੇ, ਉਹ ਉਹਨਾਂ ਨੇ ਮੰਨ ਲਈ ਇਹਦੀ, ਮਨਜ਼ੂਰ ਕਰਕੇ ਕਿ ਹਾਂ ਅਸੀਂ ਜੀ ਤੁਹਾਡਾ ਕੇਸ ਸੁਣਾਂਗੇ। ਉੱਥੋਂ ਹੀ ਸਾਨੂੰ ਤਾਂ ਅੰਦਾਜ਼ਾ ਲੱਗ ਗਿਆ ਸੀਗਾ ਵੀ ਇਹ ਕੰਮ ਖਰਾਬ ਹੋਣ ਵਾਲਾ, ਕਿਉਂਕਿ ਅਸੀਂ ਸਾਰੇ ਇੱਥੇ ਸੀ ਉਦੋਂ। ਬਸ ਫਿਰ ਕੀ ਸੀ, ਸਾਰੇ ਪ੍ਰਾਈਵੇਟ ਹੈਲਥ ਕੇਅਰ ਵਾਲਿਆਂ ਨੇ ਆਪਣੇ ਕਮਰ ਕੱਸੇ ਕੱਸ ਲਏ। ਹਾਈ ਪ੍ਰਾਈਸ ਲੋਇਰ ਦਾ ਇਹਨਾਂ ਦੇ ਕੋਲੇ ਬਹੁਤ ਵੱਡਾ ਟੋਲਾ ਸੀ, ਪੈਸਿਆਂ ਦੀ ਕੋਈ ਕਮੀ ਨਹੀਂ ਸੀ। ਲੰਬੀ ਚੌੜੀ ਵਿਆਖਿਆ ਹੋਈ, ਆਰਗੂਮੈਂਟ ਹੋਈ ਸੁਪਰੀਮ ਕੋਰਟ ਦੇ ਵਿੱਚ। ਇਹ ਸੁਪਰੀਮ ਕੋਰਟ ਆਫ ਕੈਨੇਡਾ ਨੇ ਇਸ ਡਾਕਟਰ ਦੇ ਹੱਕ ਚ ਫੈਸਲਾ ਸੁਣਾਤਾ। ਬਾਕੀ ਫਿਰ ਕੀ ਸੀ, ਪ੍ਰਾਈਵੇਟ ਫੋਰ ਪ੍ਰੋਫਿਟ ਹੈਲਥ ਕੇਅਰ ਦੇ ਦਰਵਾਜ਼ੇ ਖੁੱਲਣੇ ਸ਼ੁਰੂ ਹੋਏ ਕੁਬੈਕ ਵਿੱਚ। ਫਿਰ ਜੀ 2007 ਵਿੱਚ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ, ਦੇਖੋ ਕਿੱਡੀ ਵੱਡੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਹੈ ਡਾਕਟਰਾਂ ਦੀ, ਇਹ ਸਭ ਪ੍ਰਾਈਵੇਟ ਫੋਰ ਪ੍ਰੋਫਿਟ ਦੇ ਹੱਕ ਦੇ ਵਿੱਚ ਨੇ। ਇਹਨਾਂ ਨੇ ਆਪਣਾ ਇਸ ਭਾਈ ਨੂੰ ਆਪਣਾ ਪ੍ਰੈਜੀਡੈਂਟ ਚੁਣ ਲਿਆ ਤੇ ਇਹਨੇ 4 ਸਾਲ ਪੂਰਾ ਜ਼ੋਰ ਲਾਇਆ। ਅਜੇ ਵੀ ਇਹ ਜ਼ੋਰ ਲਾ ਲਿਆ ਕਿ ਕਿਸੇ ਵੀ ਤਰੀਕੇ ਨਾਲ ਪਬਲਿਕ ਫੰਡਡ ਹੈਲਥ ਕੇਅਰ ਨੂੰ ਖਤਮ ਕਰੋ। ਇਹ ਤਾਂ ਹੋ ਗਈ ਇੱਕ ਐਗਜ਼ਾਮਪਲ। ਦੂਜੀ ਐਗਜ਼ਾਮਪਲ ਜੀ ਬੀਸੀ ਦਿੱਤੀ ਹੈਗੀ ਆ, ਉਹ ਵੀ ਉਹਨਾਂ ਦਿਨਾਂ ਦੀ ਆ। 1996 ਵਿੱਚ ਇੱਕ ਬ੍ਰਾਇਨ ਦੇ ਨਾਂ ਦਾ ਡਾਕਟਰ ਨੇ ਵੈਨਕੂਵਰ ਵਿੱਚ ਆਪਣਾ ਕੈਂਬੀ ਸਰਜਰੀ ਸੈਂਟਰ ਖੋਲਤਾ। ਤੁਸੀਂ ਸੁਣਿਆ ਹੋਣਾ ਕੈਂਬੀ ਸਰਜਰੀ ਸੈਂਟਰ ਹੈਗਾ, 100% ਪ੍ਰਾਈਵੇਟ ਫੋਰ ਪ੍ਰੋਫਿਟ। ਹੈਰਾਨੀ ਦੀ ਗੱਲ ਉਦੋਂ ਹੋਈ, ਸਾਹਮਣੇ ਆਈ ਸਾਡੇ ਸਾਰਿਆਂ ਦੇ, ਜਦੋਂ WCB ਵਰਕਰਸ ਕੰਪਨਸੇਸ਼ਨ ਬੋਰਡ ਇਹਦੀ ਸਪੋਰਟ ਵਿੱਚ ਆਇਆ, ਕਹਿੰਦਾ ਜੀ ਪ੍ਰਾਈਵੇਟ ਹੋਣਾ ਚਾਹੀਦਾ। ਬਾਅਦ ਵਿੱਚ ਕਈ ਫੈਡਰਲ ਤੇ ਪ੍ਰੋਵਿੰਸ਼ੀਅਲ ਏਜੰਸੀ ਇਹਦੀ ਸਪੋਰਟ ਵਿੱਚ ਆ ਗਈਆਂ। ਹੁਣ ਇਹਦਾ ਜਿਹੜਾ ਹਾਸਪਿਟਲ ਖੋਲਿਆ ਉਹ 9,000 ਸਕੇਅਰ ਫੀਟ ਦੀ ਬਿਲਡਿੰਗ ਹੈ, ਜਿਹਦੇ ਵਿੱਚ 6 ਓਪਰੇਟਿੰਗ ਰੂਮ ਨੇ, 7 ਰਿਕਵਰੀ ਰੂਮ, 6 ਇਨਪੇਸ਼ੰਟ ਰੂਮ ਇਹਨੇ ਖੋਲਤੇ। ਹੁਣ ਜਦੋਂ ਆਪਾਂ ਇਹ ਗੱਲ ਕਰਦੇ ਹਾਂ, ਹੁਣ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਇਹਦਾ ਐਡਰੈਸ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਨੋਟ ਕਰ ਲਓ ਜੀ। ਇਹ ਹੈਗਾ ਜੀ 2836 ਐਚ ਸਟਰੀਟ ਵੈਨਕੂਵਰ, ਤੇ ਫੋਨ ਨੰਬਰ ਵੀ ਇਹਦਾ ਹੈਗਾ ਜੀ 604-874-1349 ਹੈ ਜੀ। ਫਿਰ ਕੀ ਆ ਜੀ, ਇੱਥੇ ਵੀ ਉਹੀ ਹੋਇਆ ਜੋ ਕੁਬੈਕ ਵਿੱਚ ਹੋਇਆ ਸੀ। ਬੀਸੀ ਵਿੱਚ ਤੁਹਾਨੂੰ ਯਾਦ ਹੋਣਾ ਕਿ ਇੱਕ ਮੈਡੀਕੇਅਰ ਪ੍ਰੋਟੈਕਸ਼ਨ ਐਕਟ ਹੈ ਬੀਸੀ ਦੇ ਪ੍ਰੋਵਿੰਸ ਵਿੱਚ, ਜਿਹਦੇ ਵਿੱਚ ਸਾਫ ਲਿਖਿਆ ਹੈ ਕੋਈ ਵੀ ਡਾਕਟਰ ਗੌਰਮੈਂਟ ਨੂੰ ਬਿਲਿੰਗ ਨਹੀਂ ਕਰ ਸਕਦਾ ਫੋਰ ਦਾ ਵਰਕ ਦੇ ਡੂ ਇਨ ਪਬਲਿਕ ਸਿਸਟਮ, ਤੇ ਨਾ ਹੀ ਕੋਈ ਪ੍ਰਾਈਵੇਟ ਕਲੀਨਿਕ ਵਾਲਾ ਕਿਸੇ ਪੇਸ਼ੈਂਟ ਤੇ ਕੰਪਨੀ ਨੂੰ ਬਿਲਿੰਗ ਕਰ ਸਕਦਾ। ਬੀਸੀ ਗਵਰਨਮੈਂਟ ਨੇ ਅੰਡਰ ਮੈਡੀਕੇਅਰ ਪ੍ਰੋਟੈਕਸ਼ਨ ਐਕਟ ਦੇ ਅੰਡਰ ਇਹਨੂੰ ਕੋਰਟ ਵਿੱਚ ਲੈ ਗਿਆ, ਜਿਵੇਂ ਕੁਬੈਕ ਦੇ ਵਿੱਚ ਗਿਆ। ਬੀਸੀ ਦੇ ਵੀ ਦੋਨਾਂ ਕੋਰਟਾਂ ਨੇ ਉਹੀ ਕਰਿਆ ਜੋ ਕੁਬੈਕ ਵਿੱਚ ਹੋਇਆ, 2010 ਵਿੱਚ ਇਹਦੇ ਚੈਲੰਜ ਨੂੰ ਡਿਸਮਿਸ ਕਰਤਾ। ਇਹਦੇ ਲੋਇਰਾਂ ਨੇ ਵੀ ਉਹੀ ਆਰਗੂਮੈਂਟ ਕਰੀ ਕਿ ਦੇਖੋ ਜੀ ਜੋ ਕੁਬੈਕ ਦੇ ਵਿੱਚ ਹੋਈਆਂ, ਹੁਣ ਆਰਗੂਮੈਂਟ ਦੇਖੋ ਇਹਨਾਂ ਦੀ, ਉਹ ਆਰਗੂਮੈਂਟ ਇਹ ਕਰ ਰਿਹਾ ਕਿ ਪਬਲਿਕ ਸਿਸਟਮ ਚਾਰਟਰ ਦੀਆਂ ਦੋ ਜਿਹੜੀਆਂ ਦੋ ਪ੍ਰੋਵੀਜ਼ਨ ਨੇ ਉਹਨਾਂ ਨੂੰ ਵਾਇਲੇਟ ਕਰ ਰਿਹਾ, ਇੰਕਲੂਡਿੰਗ ਰਾਈਟ ਟੂ ਲਿਬਰਟੀ, ਲਾਈਫ ਐਂਡ ਸਿਕਿਉਰਿਟੀ ਆਫ ਪਰਸਨ। ਹੁਣ ਇਹ ਬਹੁਤ ਇਲੀਗਲ ਮੰਬੋ ਜੰਬੋ ਆ, ਪਰ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਲੋਇਰ ਨੇ ਆਰਗੂ ਕਰਿਆ ਕਿ ਪ੍ਰਾਈਵੇਟ ਪੇਸ਼ੈਂਟਸ ਹੈਵ ਏ ਕੰਸਟੀਟਿਊਸ਼ਨਲ ਰਾਈਟ ਟੂ ਪੇ ਫੋਰ ਪ੍ਰਾਈਵੇਟ ਕੇਅਰ, ਤੇ ਸਾਨੂੰ ਤਾਂ ਕੰਸਟੀਟਿਊਸ਼ਨ ਰਾਈਟ ਕਿ ਅਸੀਂ ਪ੍ਰਾਈਵੇਟ ਦੇ ਵਿੱਚ ਜਾ ਸਕਦੇ ਹਾਂ, ਕਿਉਂਕਿ ਪਬਲਿਕ ਸਿਸਟਮ ਵਿੱਚ ਵੇਟ ਟਾਈਮ ਬਹੁਤ ਹੈ। ਇਹੀ ਲੋਕ ਕਰ ਰਹੇ ਨੇ, ਤੁਹਾਡੇ ਇੰਟੀਰੀਅਰ ਚ ਵੀ ਇਹੀ ਹੈ, ਇੱਥੇ ਵੀ ਇਹੀ ਹੈ। ਦੇਖੋ ਜੀ ਪਬਲਿਕ ਸਿਸਟਮ ਵਿੱਚ ਵੇਟ ਟਾਈਮ ਬਹੁਤ ਹੈ। ਬੀਸੀ ਦੇ ਦੋਨਾਂ ਕੋਰਟ ਦੀ ਜਜਮੈਂਟ ਬਿਲਕੁਲ ਠੀਕ ਤੇ ਕਲੀਅਰ ਸੀਗੀ ਕਿ ਬੀਸੀ ਦਾ ਮੈਡੀਕੇਅਰ ਜਿਹੜਾ ਪ੍ਰੋਟੈਕਸ਼ਨ ਐਕਟ ਹੈ ਇਸ ਚੀਜ਼ ਤੇ ਬੇਸਡ ਹੈ ਕਿ ਹਰ ਸਿਟੀਜਨ ਵਾਸਤੇ ਮੈਡੀਕੇਅਰ ਜ਼ਰੂਰੀ ਹੈ, ਨਾ ਕਿ ਉਹਦੀ ਅਬਿਲਿਟੀ ਟੂ ਪੇ। ਇਹ ਨਹੀਂ ਹੈ ਕਿ ਬੰਦੇ ਦੀ ਜੇਬ 'ਚ ਪੈਸੇ ਹੈਗੇ ਆ ਤਾਂ ਉਹ ਆਪਣਾ ਆਪਣਾ ਇਲਾਜ ਕਰਵਾ ਸਕਦਾ। ਹੁਣ ਫੋਰ ਐਗਜ਼ਾਮਪਲ ਅੱਜ ਦੀ ਡੇਟ ਵਿੱਚ ਕੈਲਗਰੀ ਔਰ ਟੋਰਾਂਟੋ ਦੇ ਵਿੱਚ ਇੱਕ ਨੀ ਸਰਜਰੀ ਦਾ ਪ੍ਰਾਈਵੇਟ ਕਲੀਨਿਕ ਖੁੱਲਿਆ, ਤੁਹਾਡੇ ਕੋਲ 4,000 ਡਾਲਰ ਹੈ ਜੇਬ ਦੇ ਵਿੱਚ, ਤੇ ਕੱਲ ਨੂੰ ਤੁਸੀਂ ਜਾ ਕੇ ਜਾਂ ਪਰਸੋਂ ਜਾ ਕੇ ਤੁਸੀਂ ਉਹ ਸਰਜਰੀ ਕਰਾ ਲੈਣਾ। $40,000 ਤੁਹਾਡੀ ਜੇਬ ਚ ਹੋਣਾ ਚਾਹੀਦਾ ਫੋਰ ਵਨ ਡੇ। ਇੰਨਾ ਮਹਿੰਗਾ ਸੌਦਾ ਹੈ ਹੁਣ ਕਿਉਂਕਿ ਪ੍ਰਾਈਵੇਟ ਕਲੀਨਿਕ ਓਰਡਨਰੀ ਲੋਕਾਂ ਨੂੰ ਹਾਰਮ ਕਰੂਗਾ, ਇਸੇ ਕਰਕੇ ਜਿਹੜੇ ਪੇ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਪ੍ਰਾਈਵੇਟ ਜਿਹੜਾ ਪ੍ਰੋਫਿਟ ਆ ਇਹ ਸਾਡਾ ਜਿਹੜਾ ਮੈਡੀਕਲ ਪ੍ਰੋਟੈਕਸ਼ਨ ਐਕਟ ਹੈ ਬੀ ਸੀ ਵਿੱਚ ਉਹ ਇਹਨੂੰ ਪ੍ਰੋਟੈਕਟ ਕਰਦਾ। ਤੇ 13 ਸਾਲ ਬਾਅਦ ਜਿਹੜੀ ਬੀ ਸੀ ਦੀ ਹਾਈਐਸਟ ਕੋਰਟ ਸੀ ਉਹਨੇ ਇਹਦਾ ਜਨੈਨੀਮਸਲੀ ਇਹਦਾ ਕੇਸ 15 ਜੁਲਾਈ 2022 ਨੂੰ ਡਿਸਮਿਸ ਕਰਤਾ। ਤੇ ਹੁਣ ਕਿਉਂਕਿ ਇਹ ਜਨੈਨੀਮਸ ਕੇਸ ਹੈ ਇੱਥੇ ਕੀ ਹੋਊਗਾ ਕਿਉਂਕਿ ਇਹ ਜਿਹੜੇ ਡਾਕਟਰ ਹੈਗੇ ਹਜੇ ਵੀ ਇਹ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਰਿੱਟ ਪਾਈ ਹੈ ਕਿ ਦੇਖੋ ਜੀ ਅਸੀਂ ਤਾਂ ਉਹੀ ਜੋ ਕੁਬੈਕ ਦੇ ਵਿੱਚ ਸਾਡੇ ਨਾਲ ਹੋਣਾ ਚਾਹੀਦਾ।
ਹਾਂਜੀ ਮੈਂ ਇਸੇ ਤੇ ਸਾਈਡ ਕਰਨਾ ਚਾਹੁੰਦਾ ਕਿ ਜੇ ਇਹ ਸਿਸਟਮ ਚੱਲ ਪਿਆ ਜਿਵੇਂ ਮੈਂ ਦੇਖ ਰਿਹਾ ਕਿ ਇੰਡੀਆ ਵਿੱਚ ਜਿਹੜਾ ਪ੍ਰਾਈਵੇਟ ਹੈਲਥ ਕੇਅਰ ਪਬਲਿਕ ਹੈਲਥ ਕੇਅਰ ਸਿਸਟਮ ਸ਼ੁਰੂ ਹੋਇਆ ਸੀ ਉਸ 'ਚ ਬੜੀਆਂ ਖਾਮੀਆਂ ਸੀ ਪਰ ਇੱਕ ਵਾਰ ਉਹਨੇ ਯੂਨੀਵਰਸਲ ਕਵਰੇਜ ਤੱਕ ਲੈ ਕੇ ਗਏ ਉਹ ਪ੍ਰੋਗਰਾਮ ਨੂੰ ਫਿਰ ਇੱਥੇ ਪ੍ਰਾਈਵੇਟਾਈਜੇਸ਼ਨ ਸ਼ੁਰੂ ਹੋ ਗਈ। ਹੁਣ ਮੈਂ 4 ਮਹੀਨਿਆਂ ਤੋਂ ਇੱਥੇ ਘੁੰਮ ਕੇ ਹਸਪਤਾਲਾਂ 'ਚ ਦੇਖਿਆ ਬਹੁਤ ਗਰੀਬ ਲੋਕਾਂ ਕਰਕੇ ਮੈਨੂੰ ਖ਼ਬਰਾਂ ਲਈ ਵੀ ਮੈਂ ਜਾਂਦਾ ਰਿਹਾ ਆਪਣੇ ਤਜਰਬੇ ਵੀ ਹੋਏ ਆ। ਹੁਣ ਸਰ ਇਹ ਗੱਲ ਬਣ ਗਈ ਕਿ ਸਵਾਏ ਗਰੀਬ ਆਦਮੀ ਤੋਂ ਜਿਹਦੀ ਕੋਈ ਸੁਣਵਾਈ ਨਹੀਂ ਉਹੀ ਇਹਨਾਂ ਹਸਪਤਾਲਾਂ 'ਚ ਧੱਕੇ ਖਾਂਦੇ ਆ, ਕੋਈ ਵੀ ਮਿਆਰ ਨਹੀਂ ਕਿਉਂਕਿ ਉੱਥੇ ਕੋਈ ਚੱਜ ਦਾ ਬੰਦਾ ਜਾਂਦਾ ਨਹੀਂ ਜਿਹਦੀ ਪਾਵਰ ਹੈ, ਚੱਜ ਦਾ ਮਤਲਬ ਜਿਹਦੀ ਕੋਈ ਪਾਵਰ ਹੈ ਜਿਹੜਾ ਰੌਲਾ ਪਾ ਸਕਦਾ ਅਖਬਾਰਾਂ 'ਚ। ਇਹੀ ਹਾਲ ਸਕੂਲਾਂ ਦਾ ਕਿ ਪਬਲਿਕ ਸੈਕਟਰ ਦੇ ਵਿੱਚ ਉਹੀ ਲੋਕ ਬਚ ਜਾਣਗੇ ਜਿਹੜੇ ਮਜਬੂਰ ਨੇ ਤੇ ਇਹਨਾਂ ਲੋਕਾਂ ਦੀ ਕਹਾਣੀ ਸੁਣਨ ਵਾਲਾ ਕੋਈ ਨਹੀਂ ਹੋਊਗਾ ਕਿਉਂਕਿ ਮੀਡੀਆ ਨੇ ਵੀ ਉੱਥੇ ਅਪਰੋਚ ਨਹੀਂ ਕਰਨੀ, ਸਾਨੂੰ ਵੀ ਕਿਤੋਂ ਐਡਾ ਮਿਲ ਜਾਣੀਆਂ ਨੇ। ਮਤਲਬ ਕਿ ਇੱਕ ਲਾਰਜ ਚੰਕ ਆਫ ਪਾਪੂਲੇਸ਼ਨ ਹੈ ਉਹ ਸਿੱਧੇ ਰੂਪ ਦੇ ਵਿੱਚ ਅੱਜ ਜਿਹੜੀਆਂ ਦਵਾਈਆਂ ਲਈ ਮਜਬੂਰ ਹੋ ਕੇ ਕਿਸੇ ਮੰਤਰੀ ਨੂੰ ਵੀ ਲਾਈਨ 'ਚ ਖੜਨਾ ਪੈਂਦਾ ਨਾ, ਇਹ ਤਾਂ ਹੀ ਚੱਲ ਰਿਹਾ ਇੰਨਾ ਕੁ ਸਿਸਟਮ ਵੀ। ਇੱਕ ਵਾਰੀ ਇਹਨਾਂ ਦੀ ਅੱਡ ਲਾਈਨਾਂ ਲੱਗਣ ਲੱਗ ਗਈਆਂ ਇਹਨਾਂ ਨੇ ਆਪਣੀ ਕਵਰੇਜ ਕੱਢ ਲੈਣੀ ਆ ਪਾਰਲੀਮੈਂਟ ਦੇ ਵਿੱਚੋਂ ਜਾਂ ਹੋਰਾਂ 'ਚੋਂ। ਤੇ ਆਮ ਲੋਕ ਇੱਥੇ ਇੰਡੀਆ 'ਚ ਵੀ ਇਹੀ ਹੈ ਜੀ, ਸਭ ਮੰਤਰੀਆਂ ਸੰਤਰੀਆਂ ਦੇ ਇਲਾਜ ਹੋ ਰਹੇ ਨੇ ਵੱਡੇ ਪ੍ਰਾਈਵੇਟ ਹਸਪਤਾਲਾਂ 'ਚ ਤੇ ਗਰੀਬਾਂ ਵਾਸਤੇ ਉੱਥੇ ਆ ਤੇ ਮੋਮਬੱਤੀਆਂ ਬਲਦੀਆਂ ਨੇ ਰਾਤ ਨੂੰ। ਹਾਂਜੀ ਕੰਟੀਨਿਊ ਕਰਿਓ ਜੀ।
ਹਾਂਜੀ ਮੈਂ ਆਪਾਂ ਇੱਥੇ ਗੱਲ ਫਿਨਿਸ਼ ਕਰਨੀ ਆ, ਜਿਹੜਾ ਨੈਕਸਟ ਟਾਈਮ ਆਪਾਂ ਗੱਲ ਕਰਨੀ ਚਾਹੀਦੀ ਜਦੋਂ ਵੀ ਤੁਹਾਡੇ ਕੋਲ ਟਾਈਮ ਹੈਗਾ ਉਹ ਆਪਾਂ ਗੱਲ ਕਰਾਂਗੇ ਇਹਦਾ ਜਿਹੜਾ ਸੈਕੰਡ ਪਾਰਟ ਹੈ ਜਿਹਦੇ ਵਿੱਚ ਬਹੁਤ ਲੀਗਲ ਹੈਲਥ ਕੇਅਰ ਐਕਟ ਕੀ ਕਰ ਰਿਹਾ ਹੈ, ਮੈਡੀਕੇਅਰ ਜਿਹੜਾ ਯੂਨੀਵਰਸਲ ਪ੍ਰਿਸਕ੍ਰਿਪਸ਼ਨ ਡਰੱਗ ਦੀ ਗੱਲ ਕਰ ਰਹੇ ਹੈ, ਇਹ ਸਿਸਟਮ ਕੀ ਹੈ, ਇਹਦੇ ਵਿੱਚ ਕਿਉਂ ਰੁਕਾਵਟਾਂ, ਉਹਦਾ ਬੈਨੀਫਿਟ ਕੀ ਹੈ, ਉਹਦੇ ਵਿੱਚ ਇਹ ਰੁਕਾਵਟਾਂ ਕਿਉਂ ਖੜੀ ਕਰ ਰਿਹਾ। ਹੁਣ ਤੁਹਾਨੂੰ ਯਾਦ ਹੈ ਕਿ ਜਿਹੜੀ ਆਪਾਂ ਦੁਬਾਰਾ ਫੇਰ ਗੱਲ ਕਰਾਂਗੇ, ਅੱਜ ਮੈਂ ਉਹਦੀ ਥੋੜੀ ਜਿਹੀ ਇੰਟਰੋਡਕਸ਼ਨ ਜੀ ਤੁਹਾਨੂੰ ਦੱਸ ਰਿਹਾ ਕਿ ਹੁਣ ਜਗਮੀਤ ਸਿੰਘ ਗੱਲ ਕਰ ਰਿਹਾ ਕਿ ਜੀ ਯੂਨੀਵਰਸਲ ਪ੍ਰਿਸਕ੍ਰਿਪਸ਼ਨ ਡਰੱਗ ਹੋਣੀ ਚਾਹੀਦੀ ਹੈ, ਇਹ ਕਹਿ ਰਿਹਾ ਜੀ ਇਹ ਬਹੁਤ ਮਹਿੰਗਾ ਸੌਦਾ ਹੈ। ਅਸੀਂ ਜਦੋਂ ਗੱਲ ਕਰਾਂਗੇ ਨੈਕਸਟ ਟਾਈਮ ਉਹ 'ਚ ਆਪਾਂ ਇਹ ਕਰਾਂਗੇ ਮਹਿੰਗਾ ਸੌਦਾ ਨਹੀਂ ਹੈ ਬੈਨੀਫਿਸ਼ਰੀ ਹੈ, ਪਰ ਇਹ ਲੋਕ ਕਦੇ ਨਹੀਂ ਕਰਨਗੇ ਇਹ ਗੱਲਾਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਸਾਡਾ ਹੈਲਥ ਕੇਅਰ ਸਿਸਟਮ ਹੈ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਹੈ ਕੈਨੇਡਾ ਦੀ ਔਰ ਨਾ ਤਾਂ ਇੱਥੇ ਕੋਈ ਹਾਸਪਿਟਲ ਬਣ ਰਿਹਾ, ਹਾਸਪਿਟਲ ਤਾਂ ਇੰਨੀ ਪਬਲਿਕ ਵੱਧ ਰਹੀ ਹੈ, ਚਾਹੇ ਇਮੀਗ੍ਰੇਸ਼ਨ ਲਾ ਲਓ ਤੁਸੀਂ, 9 ਲੱਖ ਸਟੂਡੈਂਟ ਆ ਰਿਹਾ, ਹਰ ਇੱਕ ਫੈਮਿਲੀ ਆਉਣ ਵਾਸਤੇ ਆਪਾਂ ਨੂੰ ਡੇ ਕੇਅਰ ਚਾਹੀਦੇ ਆ, ਸਾਨੂੰ ਸਕੂਲ ਚਾਹੀਦੇ ਨੇ, ਸਾਨੂੰ ਰੋਡ ਚਾਹੀਦੇ ਨੇ ਉਹਨਾਂ ਨੂੰ ਮੇਨਟੇਨ ਕਰੇ। ਇਹ ਇੱਥੇ ਕੋਈ ਕੁੱਕੜਾਂ ਦਾ ਖੁੱਡਾ ਨਹੀਂ ਹੈ ਕਿ ਜਿੰਨੇ ਮਰਜ਼ੀ ਬੰਦੇ ਇਸ ਕੈਨੇਡਾ 'ਚ ਆਈ ਜਾਓ ਤੇ ਉਹਦੇ ਲਈ ਉਹਦੇ ਵਾਸਤੇ ਕੋਈ ਫੈਸਿਲਿਟੀਜ਼ ਨਾ ਹੋਵੇ। ਪਰ ਇਹ ਨਿਊ ਲਿਬਰਲਿਜ਼ਮ ਇਸ ਵੇਲੇ ਪੂਰੇ ਜ਼ੋਰਾਂ 'ਤੇ ਆ, ਪੋਲੀਟੀਸ਼ੀਅਨ ਜਿਹੜੇ ਹੈਗੇ ਇਹਨਾਂ ਦੀ ਜੇਬਾਂ ਦੇ ਵਿੱਚ ਨੇ, ਇਟ ਡਜ਼ਨਟ ਮੈਟਰ ਕਿ ਕੌਣ ਆਉਂਦਾ ਇੱਥੇ ਪਾਰਲੀਮੈਂਟ ਦੇ ਵਿੱਚ, ਇਹ ਸਿਰਫ ਉਹੀ ਗੱਲਾਂ ਬਾਤਾਂ ਕਰਕੇ ਗੱਲਾਂ ਦਾ ਕੜਾਹ ਬਣਾ ਕੇ ਤੁਰਦੇ ਆ।
ਇਹੀ ਗੱਲ ਹੈ ਸਰ ਸਾਹਿਬ, ਅੱਜ ਇੱਕ ਹੈਲਥ ਕੇਅਰ ਦੀ ਖਬਰ ਸੀ ਟੋਰਾਂਟੋ ਦੀ ਔਰ ਇਸੇ ਤਰ੍ਹਾਂ ਹੀ ਓਨਟੈਰੀਓ ਪ੍ਰੋਵਿੰਸ ਦੇ ਵਿੱਚ ਜਿਹੜੇ ਅਰਲੀ ਚਾਈਲਡਹੁੱਡ ਐਜੂਕੇਸ਼ਨਿਸਟ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਜੀ। 18 ਡਾਲਰ ਦੀ ਤਨਖਾਹ ਆ ਜਦੋਂ $10 ਵਾਲਾ ਪਲਾਨ ਚਲਾਉਣਗੇ ਇਹ, ਤੇ ਬੱਚਿਆਂ ਦੀ ਜਿਹੜੇ ਬੇਸਿਕ ਰਿਕੁਆਇਰਮੈਂਟਸ ਨੇ, ਅੱਜ ਕੁਦਰਤੀ ਮੈਂ ਆਪਣੇ ਪ੍ਰੋਗਰਾਮ 'ਚ ਪਹਿਲਾਂ ਵੀ ਇਹੀ ਗੱਲ ਕੀਤੀ ਹੈ ਕਿ ਪੀਪਲ ਸ਼ੁੱਡ ਬੀ ਅਵੇਅਰ ਅਬਾਊਟ ਦੇਅਰ ਰਾਈਟਸ ਅਬਾਊਟ ਪਬਲਿਕ ਹੈਲਥ ਤੇ ਪਬਲਿਕ ਐਜੂਕੇਸ਼ਨ, ਉਹਦੀ ਫੰਡਿੰਗ ਦੀ ਕਿਉਂ ਲੋੜ ਹੈ। ਅੱਛਾ ਸੰਸਾ ਵੀ ਇੱਕ ਹੋਰ ਹੈ ਜੀ, ਜਿਹੜੀ ਤੁਸੀਂ ਸ਼ੁਰੂਆਤ ਵਿੱਚ ਵੀ ਗੱਲ ਕਹੀ ਸੀ ਨਾ ਕਿ ਫਰੀ ਸ਼ਬਦ ਨੂੰ ਆਪਣੇ ਦਿਮਾਗ 'ਚੋਂ ਕੱਢੋ ਕਿ ਲੋਕ ਫਰੀ ਹੈਲਥ ਕੇਅਰ ਤੇ ਫਰੀ ਸਕੂਲਿੰਗ ਭਾਲਦੇ ਨੇ, ਇਟ ਇਜ਼ ਆਲਰੇਡੀ ਪੇਡ। ਪਰ ਸਾਨੂੰ ਇਹ ਨਹੀਂ ਕਿਹਾ ਜਾਂਦਾ ਕਿ ਭਾਈ ਇਹ ਤਾਂ ਪੈਸੇ ਲੈ ਕੇ ਪੈਸੇ ਮਾਰ ਗਏ, ਲੋਕਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਡੇ ਪੈਸੇ ਮਾਰ ਗਏ ਤੁਸੀਂ, ਉਹ ਸਾਨੂੰ ਹੀ ਕਹਿ ਦਿੰਦੇ ਸਾਡੇ ਪੈਸੇ ਲੈ ਕੇ ਕਿ ਤੁਸੀਂ ਫਰੀ ਦਾ ਮਾਲ ਖਾਂਦੇ ਹੋ, ਫਰੀ ਬੀਜ਼ ਕੁੱਕੀਜ਼ ਬੜੇ ਚੀਟੋਸ ਇਸ ਤਰ੍ਹਾਂ ਦੇ ਨਾਂ ਲੈਂਦੇ ਨੇ ਜੀ, ਕਹਿੰਦੇ ਚੋਕਲੇਟ ਆਈਸਕ੍ਰੀਮਾਂ ਖਾ ਰਹੇ ਹੋ ਤੁਸੀਂ ਤਾਂ।
ਅੱਛਾ ਮੈਂ ਗੱਲ ਕਰਨੀ ਆ ਕਿ ਜਿਹੜਾ ਆਪਾਂ ਦੂਜਾ ਪਾਰਟ ਜਿਹੜਾ ਕਰਨਾ ਆਪਾਂ ਕੱਲ ਨੂੰ ਕਰ ਸਕਦੇ, ਕੰਟੀਨਿਊ ਕਰ ਸਕਦੇ?
ਕੱਲ ਪਰਸੋਂ ਤੋਂ ਦੇਖਦਾ ਜੀ, ਮੈਂ ਪਰਸੋਂ ਦਾ ਕੁਛ ਸੋਚ ਸਕਦਾ ਜਾਂ ਆਪਾਂ ਨੈਕਸਟ ਵੀ ਕਰਦੇ। ਕੱਲ ਦੀ ਆਪਾਂ ਨੂੰ ਆਨ ਏਅਰ ਕਮਿਟਮੈਂਟ ਕਰਨੀ ਔਖੀ ਹੈ, ਬੁੱਕ ਕਰ ਵੀ ਨਾ ਸਕਦਾ ਮੈਂ।
ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜੇ ਨਾਲ ਲੜੀ ਜੋੜ ਰਹੀ ਨਾ, ਫਿਰ ਆਪਾਂ ਨੂੰ ਇਹਦੀ ਕੰਪਲੀਟ ਪਿਕਚਰ ਸਾਹਮਣੇ ਆਊਗੀ ਕਿ ਇਹ ਲੋਕੀ ਕਰ ਕੀ ਰਹੇ ਨੇ ਤੇ ਇਹਦਾ ਪਬਲਿਕ ਨੂੰ ਕਿੰਨਾ ਨੁਕਸਾਨ ਹੋ ਰਿਹਾ। ਕਿਉਂਕਿ ਹੁਣ ਜਿਹੜੀ ਵੱਡੀ ਵੱਡੀ ਵੇਟਿੰਗ ਇਹ ਵੇਟਿੰਗ ਲਿਸਟ ਜਿਹੜੀ ਹੈਗੀ ਹੈ ਇਹ ਕ੍ਰੀਏਟ ਕੀਤੀ ਜਾ ਰਹੀ ਹੈ, ਕਿਉਂਕਿ ਨਾ ਤਾਂ ਹਾਸਪਿਟਲ ਬਣ ਰਹੇ, ਨਾ ਡਾਕਟਰਾਂ ਦੀ ਬਾਹਰੋਂ ਆ ਰਹੇ ਨੇ, ਡਾਕਟਰ ਦੀ ਸ਼ੋਰਟੇਜ ਹੈ। ਹੁਣ ਤੁਸੀਂ ਇਹ ਦੇਖੋ ਵੀ ਅੱਜ ਤੋਂ 40 ਸਾਲ ਪਹਿਲਾਂ ਦਾ ਜਿਹੜਾ ਹਾਸਪਿਟਲ ਸਿਸਟਮ ਸੀ ਓਨਾ ਹੀ ਹੈ, ਪਾਪੂਲੇਸ਼ਨ ਕਿੰਨੀ ਵੱਧ ਗਈ। ਹੁਣ ਜੇ ਐਮਰਜੈਂਸੀ ਦੇ ਵਿੱਚ 18-18, 24-24 ਘੰਟੇ ਦੀ ਵੇਟ ਹੈ, ਉਹਦਾ ਕਾਰਨ ਹੈ ਕਿ ਉਹਦੇ ਮੁਤਾਬਕ ਹਾਸਪਿਟਲ ਨਹੀਂ ਬਣ ਰਹੇ। ਇਹ ਇੱਕ ਗੱਲ ਘੁੱਟ ਰਹੇ ਨੇ ਪਬਲਿਕ ਸਿਸਟਮ ਦਾ ਕਿ ਅਸੀਂ ਪ੍ਰਾਈਵੇਟ ਸਾਨੂੰ ਖੋਲ ਦਿਓ। ਹੁਣ MRI ਲਾ ਲਓ, ਸਾਡੇ ਅਲਬਰਟਾ ਦੇ ਵਿੱਚ MRI ਉਹਦੀ 2 ਸਾਲ ਦੀ ਵੇਟਿੰਗ ਲਿਸਟ ਹੈ MRI ਕਰਾਉਣ ਵਾਸਤੇ। ਉਹਨਾਂ ਨੂੰ ਤੁਸੀਂ ਫੋਨ ਕਰੋ ਵੀ ਬਾਈ ਜੀ MRI ਮੈਂ ਜੇ ਕੱਲ ਜਾਂ ਪਰਸੋਂ ਨੂੰ ਕਰਾਉਣੀ ਹੈਗੀ ਆ, ਉਹ ਕਹਿੰਦੇ ਆ ਜਾਓ ਤੇਰੇ ਕੋਲ $1200 ਹੈਗਾ। ਬਲੱਡ ਲੈਬ ਇੱਥੇ ਪ੍ਰਾਈਵੇਟ ਕੀਤੀ ਗਈ ਹੈ ਅਲਬਰਟਾ ਦੇ ਵਿੱਚ, ਉਹ ਚੱਕ ਕੇ ਡਾਇਨਾਲਾਜ ਨੂੰ ਦੇਤੀ ਔਰ ਉਹਨਾਂ ਨੇ ਸਾਰਾ ਸਟਾਫ ਕੱਟ, ਅੱਧਾ ਸਟਾਫ ਕੱਟ ਕਰਕੇ ਉਹਨਾਂ ਦੀ ਪੇ ਸਕੇਲ ਕੱਟ ਕਰਕੇ ਤੇ ਉੱਥੇ ਹਾਹਾਕਾਰ ਮੱਚ ਗਈ ਉੱਥੇ ਇਸ ਵੇਲੇ ਅਲਬਰਟਾ ਦੇ ਵਿੱਚ। ਜਦੋਂ ਇਹ ਕਿਹਾ ਤੇ ਫਿਰ ਇਹ ਪ੍ਰੀਮੀਅਰ ਕਹਿੰਦੀ ਵੀ ਦੇਖੋ ਜੀ ਇਹ ਤਾਂ ਰੈੱਡ ਫਲੈਗ ਆ, ਵੀ ਤੈਨੂੰ ਰੈੱਡ ਫਲੈਗ ਦਾ ਹੁਣ ਚੇਤਾ ਆਇਆ, ਤੈਨੂੰ ਨਹੀਂ ਸੀ ਪਤਾ ਤੂੰ ਕਰ ਕੀ ਰਹੀ ਆ। ਉੱਥੇ 2-2 ਮਹੀਨੇ ਦੀ ਲਾਈਨ ਲੱਗ ਗਈ, ਲੋਕ ਪਿੱਟਣ ਲੱਗ ਗਏ। ਜਿੰਨਾ ਚਿਰ ਲੋਕ ਨਹੀਂ ਪਿੱਟਦੇ, ਲੋਕ ਆਪਣੇ ਆਪ ਨੂੰ ਐਜੂਕੇਟ ਨਹੀਂ ਕਰਦੇ ਸਿਸਟਮ ਦੇ ਬਾਰੇ, ਚਾਹੇ ਕੋਈ ਵੀ ਸਿਸਟਮ ਹੈਲਥ ਕੇਅਰ, ਐਜੂਕੇਸ਼ਨ, ਵਟ ਨਾਟ, ਓਨਾ ਚਿਰ ਇਹ ਸਿਸਟਮ ਚੇਂਜ ਨਹੀਂ ਹੁੰਦਾ। ਚੁੱਪ ਕਰਕੇ ਜੇ ਆਪਾਂ ਆਪਣੇ ਕੰਮ ਤੋਂ ਘਰ ਆ ਗਏ, ਘਰ ਤੋਂ ਜਦੋਂ ਤੁਹਾਨੂੰ ਕਿਤੇ ਹਾਸਪਿਟਲ ਜਾਣਾ ਪੈ ਗਿਆ, ਤੁਹਾਡਾ ਬੱਚਾ ਬਿਮਾਰ ਹੋ ਗਿਆ, ਚਿਲਡਰਨ ਹਾਸਪਿਟਲ ਦੇ ਵਿੱਚ 20-20 ਘੰਟੇ ਬਹਿਣਾ ਪੈ ਗਿਆ, ਫਿਰ ਤੁਹਾਡੀਆਂ ਅੱਖਾਂ ਉੱਗਣਗੀਆਂ। ਨਹੀਂ ਤਾਂ ਪ੍ਰਾਈਵੇਟ ਲਈ ਤੁਹਾਡੇ ਕੋਲ ਪੈਸੇ ਹੈ ਜਾਂ $40,000 ਕਿਹਦੇ ਕੋਲ ਇਸ ਵੇਲੇ ਜੇਬ ਦੇ ਵਿੱਚ ਕਿ ਮੈਂ ਨੀ ਦੀ ਸਰਜਰੀ ਕਰਾ ਲੂੰਗਾ? ਕਈ ਬੰਦੇ ਕਹਿੰਦੇ ਜੀ ਇੰਡੀਆ ਜਾਵੜਾਂ ਜੀ ਅਸੀਂ, ਉਹ ਭਾਈ ਇੰਡੀਆ ਵੀ ਉੱਥੇ ਕੀ ਕਿਹਦੀ ਮਾਂ ਨੂੰ ਮਸੀ ਗਏ, ਤੁਹਾਡਾ ਗੋਡਾ ਖਰਾਬ ਹੋ ਗਿਆ ਜਾਂ ਹੋਰ ਕੰਪਲੀਕੇਸ਼ਨ ਹੋ ਗਈ। ਸੋ ਇਹ 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 ਜਿਹੜੀ ਡਿਬੇਟ ਹੈ ਇਹ ਬਹੁਤ, ਜਿੰਨਾ ਚਿਰ ਪਬਲਿਕ ਨਹੀਂ ਐਜੂਕੇਟ ਹੁੰਦੀ। ਹੁਣ ਡਾਇਨਾ ਲਾਭ ਨੂੰ ਕੀ ਹੋਇਆ, ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਲੋਕ ਅਲਬਰਟਾ ਦੇ ਵਿੱਚ, ਤਾਂ ਫਿਰ ਇਹਨੇ ਉਹ ਰਿਵਰਸ ਕਰਤਾ। ਹੁਣ ਕਹਿੰਦੀ ਵੀ ਇਸ ਸਾਲ ਦੇ ਐਂਡ ਵਿੱਚ ਮੈਂ ਫਿਰ AHS ਨੂੰ, ਅਲਬਰਟਾ ਹੈਲਥ ਸਰਵਿਸ ਨੂੰ ਉਹ ਵਾਪਸ ਦੇ ਰਹੀ ਹਾਂ। ਇਹ ਇਹ ਤਾਂ ਕੁਛ ਹੋ ਰਿਹਾ। ਅੱਜ ਤਾਂ ਤੁਹਾਡਾ ਅੰਟੇਰੀਆ ਡੱਗ ਫੋੜਿਆ, ਇਹ ਤੇ ਪ੍ਰੀਮੀਅਰਸ ਵਿੱਚ ਦੋਨੇ ਸਕੇ ਭਾਈ ਭੈਣ ਨੇ, ਇਹਨਾਂ ਇਹ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਸਿਰਫ ਫਰਕ ਇਹਨਾਂ ਕਿ ਡੱਗ ਫੋੜ ਥੋੜਾ ਜਿਹਾ ਮੂੰਹ ਦਾ ਮਿੱਠਾ ਆ, ਸਮੂਦ ਹੈ। ਦੱਸ ਆਓ ਜੋ ਸਮਿਥ ਕਰਦੀ ਆ, ਇਹਨਾਂ ਦੇ ਪਿੱਛੇ ਨਾ ਪ੍ਰੈਸਟਨ ਮੈਨੀ, ਉਹ ਬਹੁਤ ਡੂੰਘੀ ਪੋਲੀਟਿਕਸ ਆ ਜਿਹੜੇ ਕਿ ਇਹਨਾਂ ਰਿਫੋਰਮ ਪਾਰਟੀ ਆਈ, ਉਹ ਤਾਂ ਹੋਰ ਸਬਜੈਕਟ ਨੇ। ਜਦੋਂ ਆਪਾਂ ਕੰਟੀਨਿਊ ਆਪਣੀ ਗੱਲਾਂ ਬਾਤਾਂ ਫਿਊਚਰ ਚ ਕਰਾਂਗੇ, ਲੋਕੀ ਜੇ ਉਹ ਚਾਹੁਣਗੇ ਵੀ ਇੰਟਰਸਟ ਦੇ ਵਿੱਚ ਸਾਨੂੰ ਦੱਸਣਗੇ। ਗੱਲ ਤਾਂ ਸਾਰੀ ਰਮਨ ਜੀ ਲੋਕਾਂ 'ਤੇ ਆ, ਜੇ ਤੁਹਾਡੇ ਲਿਸਨਰ ਜਿਹੜੇ ਆ ਉਹ ਚਾਹੁੰਦੇ ਕਿ ਇਹੋ ਜਿਹੀ ਗੱਲ ਆਪਾਂ ਕਰੀਏ, ਤਾਂ ਸਾਨੂੰ ਵੀ ਇਨਕਰੇਜਮੈਂਟ ਮਿਲੇ ਕਿ ਲਵ ਟੂ ਡੂ ਦੈਟ। ਕਿਉਂਕਿ ਗੱਲ ਤਾਂ ਉੱਥੇ ਮੁੱਕਦੀ ਨੇ ਕਿ ਪਬਲਿਕ ਕੀ ਚਾਹੁੰਦੀ ਹੈ, ਜੇ ਪਬਲਿਕ ਸੁਣਨਾ ਚਾਹੁੰਦੀ ਸਾਨੂੰ ਵੀ ਵਿਲ ਲਵ ਟੂ ਟਾਕ।
ਪਬਲਿਕ ਦਾ ਰਿਸਪੋਂਸ ਵੀ ਆਪਾਂ ਚੈੱਕ ਕਰਾਂਗੇ ਕਿ ਇਸ ਤਰ੍ਹਾਂ ਦੇ ਵਾਈਟਲ ਇਸ਼ੂਜ਼ ਨੂੰ ਕੀ ਉਹਦੀ ਜੜ ਤੱਕ ਜਾ ਕੇ ਗੰਭੀਰ ਤਰ੍ਹਾਂ ਸਮਝਣਾ ਚਾਹੁੰਦੇ ਨੇ, ਉਹ ਆਪ ਕਿਵੇਂ ਪਾਰਟਿਸਿਪੇਟ ਕਰਦੇ ਨੇ, ਉਹਨਾਂ ਦੀ ਆਪਣੀ ਕੀ ਆਬਜ਼ਰਵੇਸ਼ਨ ਹੈ ਹੈਲਥ ਕੇਅਰ ਨੂੰ ਲੈ ਕੇ, ਜਾਂ ਉਹਦੀ ਫਿਰ ਅਸੀਂ ਇਹ ਦੱਸ ਸਕਦੇ ਹਾਂ ਕਿ ਹਿਸਟੋਰੀਕਲ ਕੀ ਹੋਇਆ। ਕਈ ਵਾਰ ਸਾਨੂੰ ਉਹ ਕਹਿ ਦਿੰਦਾ ਕਿ ਬਿਲਕੁਲ ਇੰਪੋਸੀਬਲ ਗੱਲ ਹੈ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ, ਕਿਉਂਕਿ ਜਿਵੇਂ ਤੁਸੀਂ ਡੇਨੀਅਲ ਸਮਿਥ ਦੀ ਗੱਲ ਕੀਤੀ ਹੈ, ਵੈਨ ਆਈ ਕੇਮ ਦੇਅਰ ਇਨ 2012-13 ਚ ਮੈਂ ਉੱਥੇ ਰੇਡੀਓ ਸ਼ੁਰੂ ਕੀਤਾ ਪ੍ਰੋਗਰਾਮ ਕਰਨੇ, 14 ਚ ਮੈਨੂੰ ਮਿਲੀ ਤੇ ਫਿਰ ਮੈਂ ਉਹਦੀ ਰਿਸਰਚ ਕੀਤੀ ਤੇ ਮੈਨੂੰ ਪਤਾ ਲੱਗਿਆ ਕਿ ਉਹਦੀ ਗੋਡ ਮਦਰ ਮਾਰਗਰੈਟ ਥੈਚਰ ਹੈ, ਤੇ ਮੈਂ ਕਿਹਾ ਵੀ ਜੇ ਥੈਚਰ ਦੀ ਚੇਲੀ ਹੈ ਤੇ ਫਿਰ ਚੰਗੇ ਰੰਗ ਬੰਨਣਗੇ ਉਹ, ਤੇ ਉਹੀ ਗੱਲ ਦਿਖਦੀ ਰਹੀ ਹੈ। ਡੱਗ ਫੋੜ ਹੋ ਰਿਹਾ ਤਾਂ ਮੈਂ ਹੁਣੇ ਤਕਰੀਬਨ 4 ਕੁ ਮਹੀਨਿਆਂ ਤੋਂ ਸਟੱਡੀ ਕਰਨਾ ਸ਼ੁਰੂ ਕੀਤਾ, ਕਿਉਂਕਿ ਪਹਿਲਾਂ ਆਪਾਂ ਦੂਰੋਂ ਬੈਠ ਕੇ ਕਰ ਲੈਂਦੇ ਸੀ। ਪਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹ ਇੱਕ ਦੂਜੇ ਨਾਲ ਪੋਲਿਸੀਜ਼ ਇਹਨਾਂ ਦੀਆਂ ਬਹੁਤ ਮੈਚ ਕਰਦੀਆਂ ਨੇ, ਟੋਰਾਂਟੋ ਵੱਲ ਮੈਨੂੰ ਥੋੜਾ ਜਿਹਾ ਭੁਲੇਖਾ ਕਿ ਇੱਥੇ ਐਡਵਾਂਸਮੈਂਟ ਜ਼ਿਆਦਾ ਲੋਕਾਂ ਦੇ ਵਿੱਚ, ਡਾਇਵਰਸਿਟੀ ਜ਼ਿਆਦਾ, ਪਾਪੂਲੇਸ਼ਨ ਇੱਕ ਤਰ੍ਹਾਂ ਦੀ ਨਹੀਂ ਹੈ। ਜਿਹੜਾ ਕੈਲਗਰੀ ਅਲਬਰਟਾ ਦੀ ਬੈਲਟ ਹੈ ਨਾ, ਪ੍ਰੀਰੀਜ਼ ਦੀ, ਸਸਕੈਚਵਨ, ਮੈਨੀਟੋਬਾ, ਉੱਥੇ ਥੋੜੇ ਜਿਹੇ ਇੱਕ ਕਿਸਮ ਦੇ ਲੋਕ ਜ਼ਿਆਦਾ ਨੇ, ਇੱਥੇ ਡਾਇਵਰਸਿਟੀ ਹੈਗੀ ਹੈ ਮੇਰੇ ਖਿਆਲ ਚ, ਤੇ ਜ਼ਿਆਦਾ ਰਿਸਪੌਂਸ ਮਿਲਣ ਦੀ ਗੱਲ ਹੈ। ਲੋਕ ਇੱਥੇ ਪਬਲਿਕ ਨੂੰ, ਪਬਲਿਕ ਹੈਲਥ ਕੇਅਰ ਨੂੰ ਲੈ ਕੇ ਜ਼ਿਆਦਾ ਮੇਰੇ ਖਿਆਲ ਚ ਅਵੇਅਰ ਹੋਣਗੇ। ਦਿਸ ਇਜ਼ ਵਾਟ ਆਈ ਥਿੰਕ। ਤੁਸੀਂ ਕੀ ਸੋਚਦੇ ਹੋ?
ਚੇਂਜ ਹੋ ਰਿਹਾ ਹੁਣ, ਲੋਕੀ ਅਲਬਰਟਾ ਵੀ ਉਹ ਪੁਰਾਣਾ ਨੀ ਹੈ, ਕਿਉਂਕਿ ਅਲਬਰਟਾ ਵੀ ਨਵਾਂ, ਇੱਥੇ ਐਨਡੀਪੀ ਦਾ ਤਾਂ ਕਦੇ ਨਾਂ ਨੀ ਸੁਣਿਆ, ਹੁਣ ਪਿਛਲੀ ਵਾਰੀ ਐਨਡੀਪੀ ਗਵਰਨਮੈਂਟ ਬਣਾ ਗਈ। ਐਤਕੀ ਵੀ ਐਨਡੀਪੀ ਆਪਣੀ ਬੇਵਕੂਫੀਆਂ ਨਾਲ, ਇਹ ਨੀ ਸਾਨੂੰ ਪਤਾ ਵੀ ਪਿੱਛੋਂ ਇਸ ਜਿਹੜੇ ਹੈਗੇ ਇਹ ਪੈਸੇ ਵਾਲੇ ਲੋਕ ਹੈ, ਉਹਨਾਂ ਨੇ ਐਨਡੀਪੀ ਨੂੰ ਕਿਹਾ ਕਿ ਤੁਸੀਂ ਚੁੱਪ ਕਰਕੇ ਪਿੱਛੇ ਹੋ ਜਾਓ, ਹੁਣ ਤੁਹਾਡੀ ਵਾਰੀ ਨੀ ਆ, ਇਹੀ ਲੱਗਦਾ, ਕਿਉਂਕਿ ਇਹਨਾਂ ਨੇ ਜੋ ਬਲੰਡਰ ਕੀਤੇ ਉਹ ਜਾਣ ਬੁੱਝ ਕੇ ਕੀਤੇ ਆ। ਨਹੀਂ, ਨਾਟਲੀ ਸ਼ੋਰ ਸੀਗੀ ਉਹ ਗਵਰਨਮੈਂਟ ਬਣਾਉਣ ਦੇ ਵਿੱਚ, ਇਹ ਡੈਨੀਅਲ ਸਮਿਥ ਨੂੰ, ਇਹ ਪਿੱਛੇ ਜਿਹੜੀ ਡੀਪ ਸਟੇਟ ਹੁੰਦੀਆਂ ਨੇ ਜਿਹਨਾਂ ਨੂੰ ਪਿੱਛੇ ਸਰਮਾਏਦਾਰੀ ਕੰਟਰੋਲ ਕਰਦੀ ਹੈ, ਉਹ ਸਾਰਾ ਸਿਸਟਮ ਇੱਥੇ ਆ। ਇਹ ਤਾਂ ਇੱਕ ਮੋਹਰੇ ਨੇ, ਇਹਨਾਂ ਦੇ ਕੋਲ ਕੋਈ ਪਾਵਰ ਨਹੀਂ ਹੈ, ਇਹ ਤਾਂ ਸਿਰਫ ਇੱਕ ਸਾਈਨ ਕਰਨ ਦੀ ਮਸ਼ੀਨਾਂ ਨੇ। ਹੁਣ ਕੋਈ ਵੀ ਅਦਾਰਾ ਤੁਸੀਂ ਲਾ ਲਓ, ਜੇ ਆਪਣੇ ਕੋਲ ਇੱਕ ਮਿੰਟ ਹੈਗਾ, ਆਪਾਂ ਇੱਧਰ ਵੀ ਗੱਲ ਮਰਜ਼ੀ ਕਰ ਲੈਂਦੇ, ਕੋਈ ਵੀ ਡਿਪਾਰਟਮੈਂਟ ਲਾ ਲਓ ਤੁਸੀਂ, ਗਵਰਨਮੈਂਟ ਦਾ, ਫੈਡਰਲ ਦਾ, ਪ੍ਰੋਵਿੰਸ਼ੀਅਲ ਦਾ, ਈਵਨ ਸਿਟੀ ਹਾਲ ਦੇ ਵਿੱਚ, ਉਹ ਮਿਨਿਸਟਰੀ ਆਫ ਫਾਈਨਾਂਸ ਹੋਵੇ ਜਾਂ ਕੋਈ ਵੀ ਮਿਨਿਸਟਰੀ, ABC ਹੋਵੇ, ਉਹਦਾ ਡਿਪਟੀ ਮਿਨਿਸਟਰ ਜਿਹੜਾ, ਉਹਦੇ ਕੋਲ ਸਾਰੀ ਪਾਵਰ ਹੁੰਦੀ ਹੈ, ਔਰ ਉਹ ਡਿਪਟੀ ਮਿਨਿਸਟਰ ਜਿਹੜਾ ਆ ਉਹਦੇ ਥੱਲੇ ਬਿਊਰੋਕਰੈਟ ਤੇ ਉਹਦਾ ਸਟਾਫ ਹੁੰਦਾ, ਉਹ ਜੋ ਟੇਬਲ ਤੇ ਜਾ ਕੇ ਰੱਖਦਾ ਤਾਂ ਮਿਨਿਸਟਰ ਜਿਹੜਾ ਹੁੰਦਾ ਉਹਨੂੰ ਉੱਥੇ ਸਾਈਨ ਕਰਨੇ ਪੈਂਦੇ, ਕਿਉਂਕਿ ਉਹ ਇਲੈਕਟਿਡ ਨਹੀਂ ਹੁੰਦਾ ਡਿਪਟੀ ਮਿਨਿਸਟਰ, ਉਹ ਅਪੁਆਇੰਟਡ ਹੁੰਦੇ ਆ। ਉਹਦੀ ਪਿੱਛੋਂ ਸਾਰੀ ਜਿਹੜੇ ਲਾਬੀਅਸਟ ਨੇ, ਵੱਡੇ ਵੱਡੇ, ਚਾਹੇ ਆਇਲ ਕੰਪਨੀਆਂ ਦੇ ਹੋਣ, ਜੋ ਵਟ ਨਾਟ ਹੋਣ, ਉਹ ਸਾਰੀ ਪਾਵਰ ਉੱਥੇ ਆ। ਇਹ ਇੱਕ ਅਲੂਜਨ ਹੈ ਕਿ ਅੱਜ ਫੋਰਡ ਆ ਗਿਆ, ਕੱਲ ਨੂੰ ਕੋਈ ਹੋਰ ਆਜੂਗਾ, ਇਹਦਾ ਝੂਠ ਦੇ ਲਿਫਾਫੇ ਨੇ ਇਹਨਾਂ ਦੇ ਕੋਲ। ਕੋਈ ਜਿੰਨਾ ਚਿਰ ਇਹਨਾਂ ਨੂੰ ਲੋਕੀ ਸਮਝਣਗੇ ਨੀ ਕਿ ਲੋਕ ਕੌਣ ਨੇ, ਇਹਨਾਂ ਨੂੰ ਸਿਰਾਂ ਤੇ ਆਪਾਂ ਚੜਾ ਕੇ ਬੈਠੇ ਆ ਗਿਆ, MP ਆ ਗਿਆ ਜੀ, MP ਆ ਸਾਡੇ ਭੋਗ ਤੇ ਆ ਗਿਆ, ਸਾਡੇ ਬੱਚੇ ਦੇ ਵਰਤੇ ਆ ਗਏ, ਉਹ ਕੌਣ ਨੇ ਭਾਈ, ਤੁਹਾਡੇ ਵਿੱਚੋਂ ਗਏ ਇਹਨਾਂ ਨੂੰ ਕੌਣ ਨੇ? ਮੈਨੂੰ ਤਾਂ ਸਮਝ ਨੀ ਆਉਂਦੀ ਤੇ ਕਿਸੇ ਹੋਰ ਪਲੈਨਟ ਤੋਂ ਆਏ ਨੇ ਇਹ ਲੋਕ, ਕਿਉਂ ਨੀ ਤੁਸੀਂ ਸਮਝਦੇ ਕਿ ਸਿਸਟਮ ਕੀ ਕਿਵੇਂ ਕੰਮ ਕਰਦਾ? ਇਹ ਬਹੁਤ, ਜਦੋਂ ਆਪਾਂ ਸਾਰੇ ਸਿਸਟਮ ਦੀ ਗੱਲ ਕਰਾਂਗੇ ਡਿਫਰੈਂਟ ਡਿਫਰੈਂਟ ਟਾਪਿਕ ਦੇ ਉੱਤੇ, ਫਿਰ ਸਾਡੇ ਲਿਸਨਰ ਤੇ ਸਾਨੂੰ ਵੀ ਸਮਝ ਆਊਗੀ ਕਿ ਬਈ ਮਾਮਲਾ ਇਹ ਹੋਰ ਹੈ, ਜੋ ਆਪਾਂ ਸਮਝੇ ਜੋ ਦਿਖਦਾ ਹੈ ਉਹ ਨਹੀਂ ਹੈ, ਇਹਦੇ ਪਿੱਛੇ ਹੋਰ ਚੀਜ਼ਾਂ ਜਿਹੜੀਆਂ ਕਿ ਇਹ ਸਾਰਾ ਕੰਟਰੋਲ ਕਰ ਰਹੀਆਂ।
ਤੇ ਇੱਕ ਗੱਲ ਹੋਰ ਵੀ ਹੈ ਨਾ ਸਰ, ਮੈਂ ਆਪ ਸੰਸਥਾ ਨੋਟ ਕਰਦਾ ਕਿ ਤੁਹਾਡੇ ਜਿੰਨਾ ਬੇਫਿਕਰ ਆਦਮੀ ਜੀ ਲੱਭਣਾ ਪੈਣਾ ਬਹੁਤ ਔਖਾ ਹੋ ਜਾਂਦਾ ਜੀ। ਪਹਿਲਾਂ ਤਾਂ ਉਮਰ ਭਰ ਦੀ ਸਟੱਡੀ ਹੈ ਤੁਸੀਂ, ਹਾਂਜੀ, 70 ਵਿਆਂ ਤੋਂ ਮਿਡ 70s ਤੋਂ ਤੁਸੀਂ ਪੜ੍ਹ ਰਹੇ ਹੋ ਇਹਨਾਂ ਮਾਮਲਿਆਂ ਨੂੰ, ਹਿਸਟੋਰੀਕਲੀ ਨੋਟਸ ਬਣਾ ਕੇ ਰੱਖੇ ਨੇ, ਪੂਰਾ ਫਿਨੋਮਿਨਾ ਦੇਖਦੇ, ਇੱਕ ਮਿਹਨਤ ਕੀਤੀ ਹੈ ਤੁਸੀਂ, ਆਪਣਾ ਪਰਿਵਾਰ ਵੀ ਪਾਲਿਆ ਤੁਸੀਂ, ਕਈ ਤਰ੍ਹਾਂ ਦੇ ਰੁਜ਼ਗਾਰ ਕੀਤੇ, ਅੱਜ ਕੱਲ੍ਹ ਰਿਟਾਇਰਮੈਂਟ ਦੀ ਪੋਜੀਸ਼ਨ ਚੋਂ, ਤੇ ਫਿਰ ਵੀ ਤੁਸੀਂ ਇਹ ਸੋਚਦੇ ਹੋ ਕਿ ਨਹੀਂ ਯਾਰ ਵੀ ਆਈ ਸ਼ੁਡ ਗਿਵ ਬੈਕ ਟੂ ਸੋਸਾਇਟੀ। ਜਿਹੜਾ ਇਹ ਡਾਇਲੋਗ ਮਾਰਦੇ ਹੋ ਤੁਸੀਂ, ਉਵੇਂ ਕਰਕੇ ਦਿਖਾਉਂਦੇ ਹੋ ਹਰ ਜਗ੍ਹਾ ਤੇ, ਤੁਸੀਂ ਪਬਲਿਕਲੀ ਬੜੀ ਬੋਲਡਲੀ ਜਾ ਕੇ ਗੱਲ ਕਰਦੇ ਹੋ, ਹਨਾ, ਤੇ ਇਸ ਤਰ੍ਹਾਂ ਬੰਦਾ ਲੱਭਣਾ ਬਹੁਤ ਔਖਾ ਹੋ ਜਾਂਦਾ ਸਾਲ ਸਾਹਿਬ, ਮਤਲਬ ਕਿ ਲੋਕ ਜ਼ਰੂਰ ਸੁਣਨਾ ਚਾਹੁੰਦੇ ਨੇ, ਇਹ ਗੱਲ ਨਹੀਂ ਹੈ ਕਿ ਲੋਕ ਇੱਦਾਂ ਦੀਆਂ ਗੱਲਾਂ ਨਹੀਂ ਸੁਣਨਾ ਚਾਹੁੰਦੇ, ਪਰ ਉਹਨਾਂ ਨੂੰ ਫਿਕਰ ਵੀ ਹੋਣ ਲੱਗ ਜਾਂਦਾ ਕਿ ਯਾਰ ਇੱਦਾਂ ਦਾ ਬੰਦਾ ਕਿੰਨਾ ਕੁ ਦੇਰ ਇਹ ਆਪਣਾ ਗੱਲ ਕਹਿੰਦਾ ਰਹਿ ਸਕਦਾ, ਕਿਉਂਕਿ ਅਸੀਂ ਜਾਣਦੇ ਹਾਂ ਨਾ ਵੀ ਮਾਹੌਲ ਬੜਾ ਔਖਾ, ਪਾਵਰ ਕਈ ਗਲਤ ਬੰਦਿਆਂ ਕੋਲ ਹੈ। ਹੁਣ ਜੇ ਪ੍ਰਾਈਵੇਟ ਪੈਸੇ ਦੀ ਗੱਲ ਕਰਦੇ ਹੋ, ਜਿਹੜੇ ਲੋਕ ਹੈਲਥ ਕੇਅਰ ਨੂੰ ਬਰਬਾਦ ਕਰਨਾ ਚਾਹੁੰਦੇ ਆ, ਔਰ ਮੈਨੂੰ ਪਤਾ ਕਿ ਇੰਡੀਆ ਵਾਲਾ ਹਾਲ ਹੈ, ਅੱਖਾਂ ਦਾ ਇਲਾਜ ਤੁਸੀਂ ਦੇਖ ਲਓ ਸਰ, ਦੰਦਾਂ ਦਾ ਦੇਖ ਲਓ, ਦੰਦਾਂ ਨੂੰ ਅਸੀਂ ਟਾਲੀ ਜਾਂਦੇ ਹਾਂ ਕੈਨੇਡਾ ਚ ਰਹਿੰਦੇ, ਜਿੰਨੀ ਦੇਰ ਤੱਕ ਕੋਈ ਹੈਲਥ ਪਲਾਨ ਨਾ ਹੋਵੇ, ਤੇ ਕਦੇ ਕਰਾਊਨ ਲੱਗਣੇ ਆ, ਕਦੇ ਇੰਪਲਾਂਟ ਕਹਿਤੇ, ਕਦੇ ਦੰਦ ਸਿੱਧੇ ਕਰਨ ਦਾ ਕੰਮ ਕਹਿਤਾ, ਤੇ ਮਤਲਬ ਕਾਰੋਬਾਰ ਜਦੋਂ ਕੋਈ ਚੀਜ਼ ਬਣ ਜੇ ਨਾ, ਤਜਾਰਤ ਬਣ ਜੇ, ਤੇ ਉਹਦੇ ਵਿੱਚ ਫਿਰ ਵਫਾ ਨਹੀਂ ਰਹਿੰਦੀ, ਫਿਰ ਉਹਦੇ ਵਿੱਚ ਮੁਨਾਫਾ ਆ ਜਾਂਦਾ, ਤੇ ਮੁਨਾਫੇ ਵਾਲਾ ਬੰਦਾ ਤਾਂ ਜਲਾਦ ਦੇ ਨੇੜੇ ਪਹੁੰਚ ਜਾਂਦਾ ਜਾਂ ਜਲਾਦ ਹੀ ਬਣ ਜਾਂਦਾ। ਸੋ ਹੈਲਥ ਕੇਅਰ ਬਹੁਤ ਸੀਰੀਅਸ ਕੰਮ ਹੈ ਜੀ। ਇੱਥੇ ਮੈਂ ਹੁਣ ਇੱਕ ਜਗ੍ਹਾ ਤੇ ਕਿਤੇ ਹੈਰਾਨ ਹੋ ਗਿਆ ਸੰਤ ਸਾਹਿਬ, ਮੈਂ ਤੁਹਾਨੂੰ ਦੱਸਦਾ, ਇੱਥੇ ਪੈਕੇਜ ਲੱਗਿਆ ਹੋਇਆ ਮੈਂ ਇੰਡੀਆ ਦੇ ਵਿੱਚ, ਜਲੰਧਰ ਵਿੱਚ ਇੱਕ ਪੈਕੇਜ ਲੱਗਿਆ ਦੇਖਿਆ, ਉਹਨੇ ਜਿਵੇਂ ਨਾ 1800 ਲਿਖ ਕੇ ਕੱਟ ਕੇ 1500 ਕਰ ਦਈਦਾ ਨਾ ਆਪਾਂ, ਜਿਵੇਂ ਦੁਕਾਨਾਂ ਤੇ ਰੇਟ ਲਿਖੇ ਆ, ਉਹ ਸਿਜ਼ੇਰੀਅਨ ਸਰਜਰੀ ਦਾ ਲਿਖਿਆ ਹੋਇਆ, ਬੱਚਾ ਦੇ ਬੱਚੇ ਦੀ ਡਿਲੀਵਰੀ ਲਈ ਜਿਹੜੀ ਸਰਜਰੀ ਹੁੰਦੀ ਹੈ, ਕਿ ਸਾਡਾ ਪੈਕੇਜ ਜਿਵੇਂ 1800 ਰੁਪਈਏ ਦਾ ਹੋਵੇ, $1800 ਦਾ, ਉਹਤੇ ਕਾਟਾ ਮਾਰ ਕੇ 16 or 1599 ਲਿਖਿਆ ਹੋਇਆ। ਮਤਲਬ ਸਰ ਜਿੱਦਾਂ ਸ਼ੂਜ਼ ਲੈਣੇ ਆ ਤੁਸੀਂ, ਜਿੱਦਾਂ ਤੁਸੀਂ ਕੋਟ ਪੈਂਟਾਂ ਲੈਣੀਆਂ, ਘੜੀਆਂ ਲੈਣੀਆਂ 1699, ਉੱਦਾਂ ਹੀ 99 ਵਾਲਾ ਪੈਕੇਜ ਦੇਖ ਕੇ ਮੇਰਾ ਦਿਲ ਦਹਿਲ ਗਿਆ ਕਿ ਯਾਰ ਇਹ ਵੀ ਪੈਕੇਜ ਖਰੀਦਣੇ ਪਿਆ ਕਰਨਗੇ, ਔਰ ਪਹਿਲਾਂ ਆਫਰ ਵੀ ਕਰਨ ਲੱਗ ਜਾਣਗੇ, ਵਿਆਹ ਤੇ ਆ ਕੇ ਵੇਚਿਆ ਕਰਨਗੇ ਇਹ, ਕਿ ਕੱਲ ਨੂੰ ਬੱਚੇ ਤਾਂ ਤੁਹਾਡੇ ਹੋਣੇ ਹੀ ਆ ਜੀ, ਅੱਜ ਹੀ ਲੈ ਲਓ ਤਾਂ ਸਸਤਾ ਮਿਲਣਾ, ਨਹੀਂ ਤਾਂ ਫਿਰ ਜੇ ਉਦੋਂ ਲਏ ਤਾਂ ਸੀਜ਼ਨ ਤੇ ਆਫ ਰੇਟ ਨਹੀਂ ਮਿਲਣੇ ਤੁਹਾਨੂੰ, ਮਤਲਬ ਇਹ ਹਾਲ ਹੈ ਸਰ। ਕੰਕਲੂਡ ਕਰਦੇ ਅੱਜ ਦੇ ਵਾਸਤੇ, ਬਾਕੀ ਆਪਾਂ ਟਾਈਮ ਅੱਗੇ ਪੱਕਾ ਕਰ ਲੈਂਦੇ ਹਾਂ, ਤੁਸੀਂ ਇੱਕ ਵਾਰੀ ਅੱਜ ਦੀ ਗੱਲ ਨੂੰ ਕੰਕਲੂਡ ਕਰ ਦਿਓ ਜੀ।
ਕੰਕਲੂਡ ਇਹੀ ਹੈ ਕਿ ਹੈਲਥ ਕੇਅਰ ਪ੍ਰਾਈਵੇਟ ਹੋਣ ਜਾ ਰਿਹਾ, ਹੌਲੀ ਹੌਲੀ ਹੋਣ ਜਾ ਰਿਹਾ, ਕਰ ਰਹੇ ਨੇ, ਤੇ ਲੋਕਾਂ ਦੀ ਅਵੇਅਰਨੈਸ ਨੇ, ਜੇ ਲੋਕ ਖੜੇ ਹੋ ਜਾਣ, ਉੱਠ ਜਾਣ ਕਿ ਭਾਈ ਅਸੀਂ ਇਹਨੂੰ ਪ੍ਰਾਈਵੇਟ ਨਹੀਂ ਹੋਣ ਦੇਣਾ, ਅਸੀਂ ਤੁਹਾਨੂੰ ਵੋਟ ਕਿਸੇ ਨੂੰ ਨਹੀਂ ਪਾਉਣੀ, ਤੇ ਤਾਂ ਹੀ ਇਹ ਥੋੜਾ ਜਿਹਾ ਬਚਾਅ ਹੋ ਸਕਦਾ, ਅਦਰਵਾਈਜ਼ ਇਟਸ ਗੋਇੰਗ ਟੂਵਰਡ ਪ੍ਰਾਈਵੇਟ ਐਸੇ ਚ। ਤੁਸੀਂ ਤੁਹਾਡੀ ਕਿਸੇ ਇੰਸ਼ੋਰੈਂਸ ਨੇ ਇੰਨਾ ਕਵਰ ਨਹੀਂ ਕਰਨਾ ਕਿ ਹਾਰਟ ਸਰਜਰੀ ਤੁਹਾਨੂੰ ਲੋੜ ਹੈ, ਇੱਥੇ ਹਾਰਟ ਸਰਜਰੀ ਕਲਿਨਿਕ ਖੋਲੀ ਬੈਠੇ ਨੇ, ਆਓ ਜੀ ਸਾਡੇ ਕੋਲ ਪ੍ਰਾਈਵੇਟ ਪੈਸੇ ਦਿਓ ਤੇ ਆਪਣਾ ਕ੍ਰੈਡਿਟ ਕਾਰਡ ਕਸਾਓ। ਇੱਥੇ ਨਾ ਬੰਦੇ ਪ੍ਰਿਸਕ੍ਰਿਪਸ਼ਨ, ਆਪਾਂ ਜਦੋਂ ਨੈਕਸਟ ਟਾਈਮ ਆਪਾਂ ਗੱਲ ਕਰਨੀ, ਆਪਾਂ ਉਹ ਗੱਲ ਇਹ ਕਰਾਂਗੇ ਕਿ 20% ਲੋਕਾਂ ਦੇ ਪ੍ਰਿਸਕ੍ਰਿਪਸ਼ਨ ਡਰੱਗ ਨਹੀਂ ਅਫੋਰਡ ਕਰ ਸਕਦੇ ਜਿਹੜਾ ਡਾਕਟਰ ਪਰਚੀ ਦੇ ਕੇ ਜਾਂਦਾ, ਨੈਵਰ ਮਾਇੰਡ ਪੇਇੰਗ $40,000। ਮੇਰੀ ਆਪਣੀ ਗੱਲ ਇਹ ਹੈ, ਕੰਕਲੂਡ ਆਪਾਂ ਨੈਕਸਟ ਟਾਈਮ ਕਰਾਂਗੇ, ਕਿ ਮੈਂ ਇੱਥੇ ਯੂਨੀਵਰਸਿਟੀ ਦੇ ਵਿੱਚ ਮੇਰੇ ਕੋਲ ਕ੍ਰਿਮੀਨਲ ਜਸਟਿਸ ਸਿਸਟਮ ਦੀ ਡਿਗਰੀ, ਮੈਨੂੰ ਕਿਸੇ ਨੇ ਨੌਕਰੀ ਦਿੱਤੀ, ਮੈਂ ਇਮੀਗ੍ਰੇਸ਼ਨ ਆਫਿਸਰ ਦੀ ਅਪਲਾਈ ਕੀਤੀ, ਕਹਿੰਦੇ ਜੇ ਤੈਨੂੰ ਇਮੀਗ੍ਰੇਸ਼ਨ ਦੇਤੀ ਤੂੰ ਤਾਂ ਕਿਸੇ ਨੂੰ ਰੋਕਣਾ ਹੀ ਨਹੀਂ, ਸਾਰਿਆਂ ਨੂੰ ਅੰਦਰ ਵੜੀ ਜਾਏਗਾ। ਕਿਹੜਾ MMPPI, ਜਿਹੜਾ MMPI ਸਾਈਕੋਲੋਜੀਕਲ ਟੈਸਟ ਕੀਤਾ, ਮੇਰੇ ਕੋਲ ਫਿਲੋਸਫੀ ਦੀ ਡਿਗਰੀ ਹੈ, ਮੇਰੇ ਕੋਲ ਸਾਈਕੋਲੋਜੀ, ਆਈ ਹੈਵ ਐਵਰੀਥਿੰਗ। ਮੈਂ ਪਿਛਲੇ ਜੇ 40-45 ਸਾਲਾਂ ਦੇ ਵਿੱਚ ਮੈਨੂੰ ਨਹੀਂ ਪਤਾ ਮੈਂ ਕਿੰਨੀਆਂ ਕਿਤਾਬਾਂ ਪੜ੍ਹੀਆਂ, ਬਸ ਉਸ ਉਹਦਾ ਮਤਲਬ ਇਹ ਨਹੀਂ ਕਿ ਮੈਂ ਪੜ੍ਹ ਲਈਆਂ ਤਾਂ ਮੈਂ ਕੋਈ ਸਕਾਲਰ ਹੋ ਗਿਆ, ਨੋ, ਆਈ ਜਸਟ ਟ੍ਰਾਇੰਗ ਟੂ ਸੇ ਕਿ ਲੁੱਕ, ਕਮਿਊਨਿਜ਼ਮ ਦੇ ਖਿਲਾਫ, ਕਮਿਊਨਿਜ਼ਮ ਦੇ ਅਗੇਂਸਟ ਦੇ ਵਿੱਚ, ਸੋਸ਼ਲਿਜ਼ਮ, ਕੈਪੀਟਲਿਜ਼ਮ, ਜੋ ਵੀ ਉਹ ਸਾਰੇ ਦਾ ਤੁਸੀਂ ਦੇਖੋ ਵੀ ਇਹ ਸਿਸਟਮ ਹੈ ਕਿ ਕਿਹੜਾ ਸਿਸਟਮ ਕਿੱਥੋਂ ਕਿੱਧਰ ਜਾ ਰਿਹਾ, ਸਾਨੂੰ ਬੈਨੀਫਿਟ ਕਿਹਦੇ ਵਿੱਚ ਹੈ। ਕਿਉਂਕਿ ਜੇ ਹੁਣ ਤੁਸੀਂ ਕੈਪੀਟਲਿਜ਼ਮ, ਅੱਜ ਵੇਲੇ ਉਹਦਾ ਤਾਂ ਕੈਪੀਟਲਿਜ਼ਮ ਨਹੀਂ ਹੈਗਾ, ਐਡਮ ਸਮਿਥ ਦਾ ਕਰੋਨੀ ਕੈਪੀਟਲਿਜ਼ਮ ਹੈ, ਇਹਦੇ ਵਿੱਚ ਸਾਰਾ ਸਿਸਟਮ ਇਹਨਾਂ ਦੇ ਹੱਥ ਦੇ ਵਿੱਚ ਹੈ, ਮਲਟੀ ਨੈਸ਼ਨਲ ਹੈਂਡਫੁੱਲ ਲੋਕ ਨੇ। ਪੈਲਸਟੀਨ ਚ ਕੀ ਹੋ ਰਿਹਾ, ਇਹਦੀ ਜੇ ਸਟੋਰੀ ਦੇਖਿਓ ਤਾਂ ਜੇ ਕਿਉਂ ਇੰਨੀ ਕਤਲੇਆਮ ਹੋ ਰਿਹਾ ਉੱਥੇ, ਪਾਵਰ ਕਿਹਦੇ ਕੋਲ ਹੈ, ਹੂ ਓਨ ਦਾ ਬੈਂਕਸ, ਹੂ ਓਨ ਦਾ ਮੀਡੀਆ, ਹੂ ਓਨ ਦਾ ਐਵਰੀਥਿੰਗ, ਗਿਣਤੀ ਉਹਨਾਂ ਦੀ ਥੋੜੀ ਆ, ਸਾਰਾ ਪੈਸਾ ਉਹਨਾਂ ਦੇ ਕੋਲ ਆ, ਉਹ ਆਪਣੀ ਮਨਮਰਜ਼ੀ ਕਰ ਰਹੇ ਨੇ। ਸੋ ਇਹ ਗੱਲਾਂ ਜਿਹੜੀਆਂ ਕਿਹਦੇ ਅਗੇਂਸਟ ਜਾਂ ਕਿਹਦੇ ਫੇਵਰ ਚ ਨਹੀਂ ਹੈ, ਇਹ ਰਿਐਲਿਟੀ ਹੈ। ਸੋ ਥੈਂਕ ਯੂ ਵੈਰੀ ਮੱਚ, ਆਪਾਂ ਨੈਕਸਟ ਟਾਈਮ ਇਹਨੂੰ ਨੈਕਸਟ ਇਹਦਾ ਚੈਪਟਰ ਦੀ ਗੱਲ ਕਰਾਂਗੇ।
ਜੀ ਸਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਸਰ ਸਾਹਿਬ ਫੋਰ ਯੋਰ ਟਾਈਮ ਐਂਡ ਇਨਫੋਰਮੇਸ਼ਨ, ਥੈਂਕ ਯੂ ਸੋ ਵੈਰੀ ਮੱਚ, ਤੇ ਫਿਰ ਅਸੀਂ ਜਲਦੀ ਇਹਨਾਂ ਨੂੰ ਦੁਬਾਰਾ ਕਿਸੇ ਹੋਰ ਮਸਲੇ ਉੱਤੇ ਲੈ ਕੇ ਆਵਾਂਗੇ। ਤੇ ਅੱਜ ਇਹੀ ਗੱਲਬਾਤ ਕਰਦਿਆਂ ਹੋਇਆ ਰਾਜਾ ਸਾਹਿਬ ਨੇ ਵੀ ਮੈਨੂੰ ਇੱਕ ਮੈਸੇਜ ਭੇਜਿਆ, ਕਹਿੰਦੇ ਵੀ MRI ਮਸ਼ੀਨ ਵੀ ਕਿਤੇ ਪੁਰਾਣੇ ਸਟਾਈਲ ਦੀਆਂ ਲੱਗੀਆਂ ਹੋਈਆਂ ਨੇ, ਤੇ ਅੰਦਰ ਲਿਜਾ ਕੇ ਕਹਿੰਦੇ ਮਰੀਜ਼ ਦਾ ਕਰਦੇ, ਤੇ ਕਈ ਵਾਰ ਚੇਂਜ ਕਰਨ ਦੀ ਵੀ ਗੱਲ ਆਖੀ ਗਈ ਹੈ ਕਿ ਬੈੱਡ ਵਾਲੀ ਓਪਨ ਮਸ਼ੀਨ ਲਿਆਓ ਤਾਂ ਕਿ ਦੇਖੀਏ ਕਰੀਏ ਕਿ ਕੀ ਹੁੰਦਾ, ਤੇ ਕਈ ਮਰੀਜ਼ ਵੀ ਸਕੇਡ ਹੋ ਜਾਂਦੇ ਆ ਕਿ ਅੰਦਰ ਲਿਜਾ ਕੇ ਪਤਾ ਨੀ ਕੀ ਕਰਨਗੇ। ਸੋ ਮਤਲਬ ਕਿ ਅਸੀਂ ਬੜੇ ਆਰਕੀਅਕ, ਕਈ ਮਾਮਲਿਆਂ ਚ ਵੀ ਆਰ ਡੀਲਿੰਗ ਵਿਦ ਅ ਵੈਰੀ ਆਰਕੀਅਕ ਕਾਇੰਡ ਆਫ ਹੈਲਥ ਸਿਸਟਮ ਐਂਡ ਵੀ ਨੀਡ ਟੂ ਵਰਕ ਫੋਰ ਦਿਸ। ਸੋ ਅੱਜ ਦੀ ਇੱਥੇ ਗੱਲਬਾਤ ਖਤਮ ਕਰਦੇ ਹਾਂ ਜੀ, ਤੇ ਕੁਝ ਇੱਕ ਸੂਚਨਾਵਾਂ ਤੁਹਾਡੇ ਲਈ ਮੈਂ ਜਲਦ ਜਲਦ ਜਾਂਦਾ ਦੱਸਦਾ ਕਿ ਮਯੰਕ ਭੱਟ ਟਾਗਰ ਸਾਹਿਬ GNE ਮੋਰਗੇਜਸ ਇੰਕ ਤੋਂ ਸਪੋਂਸਰ ਨੇ, 6477022023 ਇਹਨਾਂ ਦਾ ਨੰਬਰ ਹੈ ਜੀ, ਤੁਸੀਂ ਇਹਨਾਂ ਨੂੰ ਜੈਟ ਕੰਸੋਲੀਡੇਸ਼ਨ, ਐਕਟੀ ਲਾਈਨ ਆਫ ਕ੍ਰੈਡਿਟਸ ਜਾਂ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਸੰਪਰਕ ਕਰ ਸਕਦੇ ਹੋ। ਮੋਮਿਨ ਮੀਟ ਹਲਾਲ ਐਂਡ ਗਰੋਸਰੀ ਸਟੋਰ, ਇਹਨਾਂ ਦੀ ਓਪਨਿੰਗ 6 ਅਕਤੂਬਰ ਨੂੰ ਜਿਵੇਂ ਕਿ ਅਸੀਂ ਲਗਾਤਾਰ ਦੱਸਦੇ ਹਾਂ ਹੋ ਗਏ ਸੀ, 5% ਤੱਕ ਦਾ ਡਿਸਕਾਊਂਟ ਮਿਲ ਸਕਦਾ ਜੇਕਰ ਤੁਸੀਂ ਸਟੋਰ ਤੇ ਜਾ ਕੇ ਪਰਚੇਸ ਕਰਦੇ ਹੋ। 905-286-1998 905-286-1998 ਇਹਨਾਂ ਦਾ ਫੋਨ ਨੰਬਰ ਹੈ ਜੀ। 1010 ਡ੍ਰੀਮ ਕ੍ਰੈਸਟ ਤੇ ਯੂਨਿਟ 12 ਮਿਸੀਸਾਗਾ ਐਡਰੈਸ ਹੈ, ਤੁਸੀਂ ਉੱਥੇ ਜਾ ਕੇ ਹੋਰ ਵੇਰਵੇ ਤੇ ਸਮਾਨ ਲੈ ਸਕਦੇ ਹੋ। ਇਸੇ ਤਰ੍ਹਾਂ ਰਾਜਾ ਬਾਸ਼ਾ ਸਾਹਿਬ 6472903773-647-293-243-73 ਤੇ ਆਲ ਸਟੇਟਸ ਏਜੈਕਸ ਏਜੰਸੀ ਦੇ ਨਾਲ ਕੰਮ ਕਰਦੇ ਨੇ ਜੀ। 2 ਕਾਰਾਂ ਤੇ 1 ਘਰ ਹੋਵੇ ਤੇ ਤੁਸੀਂ ਇਹਨਾਂ ਦੀਆਂ ਸ਼ਰਤਾਂ ਪੂਰੀਆਂ ਕਰ ਸਕਦੇ ਹੋਵੋ ਤਾਂ ਤੁਸੀਂ $1,775 ਤੱਕ ਦੀ ਰਿਬੇਟ ਲੈ ਸਕਦੇ ਹੋ, ਤੋ ਇਸ ਤੋਂ ਜ਼ਿਆਦਾ ਵੀ ਰਿਬੇਟ ਮਿਲ ਸਕਦੇ ਜੇਕਰ ਤੁਹਾਡੇ ਕੋਈ ਸਪੈਸ਼ਲ ਕੰਡੀਸ਼ਨ ਹੋਣਗੀਆਂ ਜਿਹੜੀਆਂ ਤੁਸੀਂ ਮੀਟ ਕਰ ਸਕੋ ਤਾਂ ਬਿਹਤਰ ਹੋਏਗਾ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲੈਣਾ। ਕੱਲ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਵੇਰਵੇ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਜੀ, ਉਦੋਂ ਤੱਕ ਲਿਆ ਗਿਆ ਦਿਓ, ਧੰਨਵਾਦ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਗਾਜ਼ਾ ਦੇ ਹਸਪਤਾਲ ਉੱਤੇ ਕੀਤੇ ਗਏ ਬੰਬ ਧਮਾਕੇ ਦੀ ਟਰੂਡੋ ਨੇ ਕੀਤੀ ਨਿੰਦਾ। ਸ਼ਾਰਟ ਟਰਮ ਰੈਂਟਲਸ ਨੂੰ ਲੌਂਗ ਟਰਮ ਰੈਂਟਲਸ ਦੇ ਵਿਚ ਬਦਲਣ ਦੇ ਲਈ ਬਦਲ ਤਲਾਸ਼ ਰਹੀ ਹੈ ਸਰਕਾਰ, ਕਿਹਾ ਫਰੀਲੈਂਡ ਨੇ। ਡਾਕਾ ਮਾਰਨ ਦੇ ਦੋਸ਼ ਵਿਚ 4 ਟੀਨੇਜਰ ਨੂੰ ਕੀਤਾ ਗਿਆ ਗ੍ਰਿਫਤਾਰ। ਹੁਣ ਖਬਰਾਂ ਵਿਸਥਾਰ ਨਾਲ। ਗਾਜ਼ਾ ਸਿਹਤ ਮੰਤਰਾਲੇ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗਾਜ਼ਾ ਸਿਟੀ ਦੇ ਹਸਪਤਾਲ ਉੱਤੇ ਕੀਤੇ ਗਏ ਬੰਬ ਧਮਾਕੇ ਦੇ ਵਿਚ ਸੈਂਕੜੇ ਲੋਕ ਮਾਰੇ ਗਏ ਨੇ। ਇਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਮੰਗਲਵਾਰ ਨੂੰ ਗਾਜ਼ਾ ਤੋਂ ਆਈ ਇਹ ਖ਼ਬਰ ਦਿਲ ਦਹਿਲਾ ਦੇਣ ਵਾਲੀ ਹੈ ਤੇ ਅਸਵੀਕਾਰਯੋਗ ਹੈ। ਪ੍ਰਸ਼ਨ ਕਾਲ ਦੇ ਵਿਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਦੇ ਹਰੇਕ ਮਾਮਲੇ ਦੇ ਵਿਚ ਕੌਮਾਂਤਰੀ ਮਨੁੱਖਤਾਵਾਦੀ ਤੇ ਕੌਮਾਂਤਰੀ ਕਾਨੂੰਨ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਜੰਗ ਲੜਨ ਦਾ ਵੀ ਸਲੀਕਾ ਹੁੰਦੈ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਆਖਿਆ ਕਿ ਹਸਪਤਾਲ ਨੂੰ ਬੰਬ ਨਾਲ ਉਡਾ ਦੇਣਾ ਗੈਰ ਕਾਨੂੰਨੀ ਹੈ। ਇਸ ਦੌਰਾਨ ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਇਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਨੂੰ ਵੱਖ ਵੱਖ ਖੁਫੀਆ ਸਰੋਤਾਂ ਤੋਂ ਪਤਾ ਲੱਗਿਆ ਇਸਲਾਮਿਕ ਜਿਹਾਦ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਅਸਫਲ ਰਾਕੇਟ ਲਾਂਚ ਤੋਂ ਬਾਅਦ ਰਾਕੇਟ ਸਿੱਧਾ ਗਾਜ਼ਾ ਦੇ ਹਸਪਤਾਲ ਉੱਤੇ ਜਾ ਡਿੱਗਿਆ। ਪਰ ਰਾਇਟਰਜ਼ ਵੱਲੋਂ ਇਸਲਾਮਿਕ ਜਿਹਾਦ ਦੇ ਹਵਾਲੇ ਦੇ ਨਾਲ ਆਖਿਆ ਗਿਆ ਕਿ IDF ਦੇ ਇਕ ਦਾਅਵੇ ਝੂਠੇ ਹਨ ਤੇ ਸਾਰੀ ਗੱਲ ਮਨਘੜਤ ਹੈ। ਇਸ ਦੌਰਾਨ ਗਲੋਬਲ ਅਫੇਅਰਸ ਕੈਨੇਡਾ ਦੀ ਅਸਿਸਟੈਂਟ ਡਿਪਟੀ ਮਿਨਿਸਟਰ ਫਾਰ ਕਾਉਂਸਲਰ ਸਿਕਿਉਰਿਟੀ ਐਂਡ ਐਮਰਜੈਂਸੀ ਮੈਨੇਜਮੈਂਟ ਜੁਲੀ ਸੰਡੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਉਨ੍ਹਾਂ ਦੇ ਵਿਭਾਗ ਦੇ ਵੱਲੋਂ ਗਾਜ਼ਾ ਪੱਟੀ ਤੋਂ ਕੈਨੇਡੀਅਨਜ਼ ਨੂੰ ਬਾਹਰ ਕੱਢਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸ਼ਾਰਟ ਟਰਮ ਰੈਂਟਲਜ਼ ਨੂੰ ਲੌਂਗ ਟਰਮ ਰੈਂਟਲਜ਼ ਦੇ ਵਿਚ ਬਦਲਣ ਦੇ ਵਿਚ ਪ੍ਰੋਵਿੰਸਾਂ ਦੀ ਮਦਦ ਕਰਨ ਦੇ ਲਈ ਬਦਲ ਤਲਾਸ਼ ਰਹੀ ਹੈ। ਫਰੀਲੈਂਡ ਨੇ ਇਹ ਟਿੱਪਣੀ ਮੰਗਲਵਾਰ ਨੂੰ ਇੰਡਸਟਰੀ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਂਪੇਨ ਤੇ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੇ ਵਿਚ ਕੀਤੀ। ਜ਼ਿਕਰਯੋਗ ਹੈ ਕਿ PC ਸਰਕਾਰ ਦੇ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਹੀ ਸ਼ਾਰਟ ਟਰਮ ਰੈਂਟਲ ਮਾਰਕੀਟ ਚ ਤਬਦੀਲੀਆਂ ਕਰਨ ਦੇ ਲਈ ਆਪਣਾ ਕਾਨੂੰਨ ਲਿਆਉਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਫਰੀਲੈਂਡ ਤੋਂ ਵੱਲੋਂ ਇਹ ਟਿੱਪਣੀ ਆਈ। ਉਨ੍ਹਾਂ ਨੇ ਆਖਿਆ ਕਿ ਇਹ ਪ੍ਰੋਵਿੰਸ਼ੀਅਲ ਪੱਧਰ ਉੱਤੇ ਸਹੀ ਦਿਸ਼ਾ ਵੱਲ ਚੁੱਕਿਆ ਜਾਣ ਵਾਲਾ ਸਹੀ ਕਦਮ ਹੈ। ਫਰੀਲੈਂਡ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ Airbnb ਤੇ ਵਰਬੋ ਵਰਗੀਆਂ ਸਾਈਟਸ ਰਾਹੀਂ ਸ਼ਾਰਟ ਟਰਮ ਰੈਂਟਲਜ਼ ਕਰ ਦਿੱਤੇ ਜਾਂਦੇ ਹਨ, ਪਰ ਇਸ ਤੋਂ ਭਾਵ ਹੈ ਕਿ ਕੈਨੇਡੀਅਨਸ ਕੋਲ ਰੈਂਟ ਕਰਨ ਦੇ ਲਈ ਘੱਟੋ ਘੱਟ ਘੱਟ ਘਰ ਬਚਦੇ ਨੇ ਤੇ ਉਹ ਪੂਰਾ ਸਮਾਂ ਵੀ ਉੱਥੇ ਨਹੀਂ ਰਹਿ ਪਾਉਂਦੇ। ਖਾਸ ਤੌਰ ਉੱਤੇ ਅਰਬਨ ਤੇ ਦੇਸ਼ ਦੇ ਵੱਧ ਆਬਾਦੀ ਵਾਲੇ ਇਲਾਕਿਆਂ ਦੇ ਵਿਚ ਇਹ ਦਿੱਕਤ ਵੇਖੀ ਜਾ ਸਕਦੀ ਹੈ। ਇਸ ਦੇ ਲਈ ਸਾਡੀ ਸਰਕਾਰ ਫੈਡਰਲ ਪੱਧਰ ਦੇ ਉੱਤੇ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ, ਇਸ ਦੇ ਸਾਰੇ ਬਦਲ ਤਲਾਸ਼ ਰਹੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ਾਰਟ ਟਰਮ ਰੈਂਟਲਸ ਨੂੰ ਲੌਂਗ ਟਰਮ ਰੈਂਟਲਸ ਜਾਂ ਫਿਰ ਸਥਾਈ ਘਰਾਂ ਦੇ ਵਿਚ ਕਿਵੇਂ ਬਦਲਿਆ ਜਾਵੇ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਲੱਗ ਗਈ ਹੈ 12 ਅਕਤੂਬਰ ਤੋਂ 23 ਅਕਤੂਬਰ ਤੱਕ ਦੁਸ਼ਹਿਰਾ ਅਤੇ ਨਵਰਾਤਰੀ ਸੇਲ। 9.07 kg ਕੁਆਲਿਟੀ ਹੋਲ ਵੀਟ ਆਟਾ 12.99, 20 ਪਾਊਂਡ ਸਵਰਨ ਮਲਟੀਗ੍ਰੇਨ ਆਟਾ 15.99, ਆਲਮੰਡਸ 4.99 ਪਰ ਪਾਊਂਡ, 4 ਪਾਊਂਡ ਏਸ਼ੀਅਨ ਬਲੈਕ ਚਨਾ 4.99, ਸਵੇਰਾ ਰਸਮਲਾਈ 7.99। ਗ੍ਰੋਸਰੀ ਤੋਂ ਇਲਾਵਾ ਇਹਨਾਂ ਕੋਲ ਵੰਨ ਸਵੰਨੀਆਂ ਫਰੈਸ਼ ਮਠਿਆਈਆਂ ਵੀ ਲੈ ਸਕਦੇ ਹੋ। ਨਵਰਾਤਰੀ ਪੂਜਾ ਅਤੇ ਦੁਸ਼ਹਿਰੇ ਲਈ ਖਾਸ ਸਮਾਨ ਵੀ ਲੈ ਸਕਦੇ ਹੋ। ਦੁਸ਼ਹਿਰਾ ਸੇਲ ਐਟ ਆਲ ਏਸ਼ੀਅਨ ਫੂਡ ਸੈਂਟਰ ਲੋਕੇਸ਼ਨਸ, ਕਾਲ ਐਟ 416-740-3262।
ये आग से बचाव का हफ्ता है। ब्रैम्पटन फायर एंड इमरजेंसी सर्विसेज आपको याद दिलाना चाहती है कि कुकिंग सेफ्टी आपसे शुरू होती है। खाना पकाने की आग तेजी से बढ़ती है और निहायत तेजी से काबू से बाहर हो सकती है, इसलिए खाना एहतियात से पकाएं। खाना पकाते वक्त टाइमर लगाएं और चूल्हे के इर्द गिर्द 1 मीटर किड फ्री जोन को बरकरार रखें। आग से बचाव पर तवज्जो दें। ये एड एम्ब्रिज की तावुन से पेश किया गया।
ਇਸ ਫਾਲ ਵਿਚ ਆ ਰਿਹਾ ਹੈ ਸਟੇਸ਼ਨ ਸਾਈਡ ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਮਿਲਟਨ ਡਾਊਨ ਟਾਊਨ ਵਿਚ ਸ਼ਰਤੀਆ, ਬੇਹਤਰੀਨ ਕੀਮਤ 4,87,990 ਡਾਲਰਾਂ ਵਿਚ ਦੱਸਿਆ ਗਿਆ। 2 ਟਾਵਰਾਂ ਵਾਲੀ ਇਸ ਬਿਲਡਿੰਗ ਵਿਚ ਸੈਂਟਰਲ ਪੋਡੀਅਮ ਥਾਨੀ ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। GTA ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਰਜਿਸਟਰ ਕਰੋ stationside.ca।
سٹی آف برامٹن گرو گرین ٹیم چاہتی ہے کہ کمیونٹی ماحولیاتی اقدامات کی وسیع رینج کے بارے میں جانے، جیسے گاربیج کی صفائی، کمیونٹی میں پودا لگانے کی تقریبات، کمیونٹی باغبانی اور بیجوں کا اشتراک، موسمیاتی تبدیلیوں کے لیے لچک پیدا کرنا اور گھر میں توانائی کی کارکردگی کو بہتر بنانا، طوفان کے پانی کے انتظام کے پروگرام اور طوفان کے پانی کے تالاب کی حفاظت، سیلاب سے بچاؤ اور بحالی اور عوامی آرٹ پروجیکٹ پر وسائل اور سائیکلنگ اور الیکٹرک اسکوٹر پروگرام اور دیگر پائیدار نقل و حمل کے اقدامات۔ مزید جاننے کے لیے وزٹ کریں brampton.ca/growgreen۔
خوبصورتی وداؤن لئی، عمر چھپاؤن لئی، دیسی کینیڈین نیچرل ہیئر کلر شیمپو وال کالے جاں ڈارک براؤن کرن دے لئی 7 منٹ لگا کے انتظار کرو، تہاڈے وال لشکاں مارن گے، کلر 20 تو 25 دن تک خراب نہیں ہوئے گا تے نہ ہی دیواراں تے باتھ ٹب خراب کرے گا۔ اپنے نیڑلی برانچ تو کلر اتے کینیڈین لوکل فارم تو تیار کیتا ہنی خریدن لئی ویب سائٹ desicanadian.com تے جاؤ، چار اما گل نو فون کرو 519-569-9282۔
کیا آپ کے گھر اور آٹو انشورنس کی رینول ہو رہی ہے؟ کیا آپ درست انشورنس کوریج کے لیے اچھی قیمت کی تلاش میں ہیں؟ تو پھر آپ کو آل اسٹے ایجنٹ